ਸਤਨਾਮ ਵਾਹਿਗੁਰੂ ਸਾਹਿਬ ਜੀਓ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸ਼ੁਭ ਰਾਤਾ, ਕਿਲ ਵਿਖ ਸਗਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ, ਸ੍ਰੀ ਅਸਤੁਜ ਜਬ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਾ ਤਿਸੈ ਵਿਆਪਤ ਕੋਈ, ਅੜਿਲ ਸੁਣੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ, ਚੌਪਈ ਸੰਬਤ ਸਤਰਹਿ ਸਹਿਸ ਪਣਿਜੈ, ਅਰਧ ਸਹਿਸ ਫੁਨ ਤੀਨ ਕਹਿਜੈ, ਭਾਦਰਮ ਸੁਧੀ ਅਸ਼ਟਮੀ ਰਵਵਾਰਾ, ਤੀਰ ਸਤ ਦ੍ਰਵ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤ੍ਰੋਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤ, ਮਸਤ ਸ਼ੁਭ ਮਸਤ ਅਫਜੂ, 405 ਚਰਿਤ੍ਰ ਸਮਾਪਤ, ਮਸਤ ਸ਼ੁਭ ਮਸਤ ਅਫਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਤਾ ਗੱਦੀ ਉੱਪਰ ਸੁਭਾਇਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਭਾਗਸ਼ਾਲੀ ਹੋ ਜੋ ਕਿ ਹਰ ਰੋਜ਼ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਸ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ ਦੀ ਲੜੀਵਾਰ ਵਿਆਖਿਆ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਅੱਜ ਦਾ ਜੋ ਪ੍ਰਸੰਗ ਹੈ, ਇਸ ਵਿੱਚ ਤਕਰੀਬਨ 4-5 ਛੰਦ ਸ਼ਾਮਿਲ ਹਨ, ਜਿਨ੍ਹਾਂ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 2-3 ਗੱਲਾਂ ਵਿਸ਼ੇਸ਼ ਤੌਰ 'ਤੇ ਉਚਾਰੀਆਂ। ਇੱਕ ਤਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ ਜਿਨੇ ਇਸ ਗ੍ਰੰਥ ਦੀ ਸੰਪੂਰਨਤਾ ਕਰਵਾਈ। ਫਿਰ ਇਹ ਦੱਸਿਆ ਕਿ ਇਹ ਚੌਪਈ ਸਾਹਿਬ, ਇਹ ਗ੍ਰੰਥ ਚੇਤਰੋਪਖਿਆਨ ਕਿੱਥੇ ਉਚਾਰਿਆ ਤੇ ਕਿੱਥੇ ਸਮਾਪਤ ਕੀਤਾ ਗਿਆ। ਸਤਲੁਜ ਦਾ ਕਿਨਾਰਾ ਹੈ ਔਰ 1753 ਬਿਕਰਮੀ ਸੰਮਤ ਵਿੱਚ ਬਿਭੌਰ ਸਾਹਿਬ ਦੀ ਇੱਕ ਪਹਾੜੀ 'ਤੇ सतगुरु सच्चे पातशाह जी ने यह बाणी उच्चारण की है। ये नाल हजूर ने इस बाणी का महात्म भी दसिया है, यदा विशेष फल की है। कुछ बाणिया ऐसिया ने भावें के सारी बाणी जिनी भी है वह इको ही उहदा तुरा है अकाल पुरख नाल जुड़ना, उहदा सिमरन करना, बंदगी करनी, जीवन नू गुरु दे दसे मार्ग ते तोरना। पर फिर भी जिहड़ियां हर रोज दियां बाणियां नितनेम दियां, जिवें जपजी साहिब है, जाप साहिब, सवैये चौपाई साहिब, रहिराज साहिब, आनंद साहिब, कीर्तन सोहिला आप बोलने, इन्हां दी विशेषता है कि यह बाणियां विशेष बाणियां विच आउंदियां। जिवें वारां भावें बाई हन गुरु ग्रंथ साहिब विच, पर अमृत वेले आसा दी वार ही गाई जांदी है। इस तरह इस चौपाई साहिब की विशेषता की है, खासियत की है, एदे विच इस बाणी नू पढ़न नाल मिलदा की है। हजूर ने एक वचन किया, कहिंदे कोई गुंगा मनुख जिहदे मूंह विच जुबान नहीं, इहदे अर्थ ने जे बिल्कुल गुंगा है तां वी शरीरक तौर ते वी, ते जे कई बार बंदे कोल जबान हुंदी है ते उहदे कोल अल्फाज नहीं हुंदे, उहदे कोल लफ्ज नहीं। इह वी बड़ियां वड्डियां दातां ने, शब्द मिल जाणे, लफ्ज मिलणे। सच्चे पातशाह कहिंदे जे जिहड़ा मनुख बिल्कुल गुंगा है ते मूर्ख भी है नाल, दोवें गल्लां उहदे विच, पहली गल ते जबान ही कोई नहीं, बोल नहीं सकदा, जे बोलना आ भी जाए ते लफज ही इन्ने बेतरतीब ने, उन्हां विचों निकलदे कख ने, लफज नहीं आउंदे। जिहड़ा मनुख कहिंदे इस बाणी नूं सुनेगा, क्योंकि बोल ते सकदा नहीं हो, ते कोई मूर्ख इहनूं चित ला के सुने, अंदरों ध्यान ला के सुने इस चौपाई साहिब नूं, उस बंदे दी मूर्खता दा नाश हो जाएगा ते उहदे विच चतुरता दा प्रकाश हो जाएगा। खास करके ये बाणी जिहड़ी है मंद बुद्धि लोकां वास्ते बहुत सहायक है, जिन्हां विच दिमागी तौर ते कोई ना कोई नुक्स है जां कोई परेशानी है। आम तौर ते हुण तां चलो ज्ञान विज्ञान बहुता आ गया, जिहड़ा चार कु अखर पढ़ लैंदा उह अपने अर्थ शुरू कर दिंदा हर एक चीज़ दे। जे पुरातन रवायतां नूं गुरसिखां दे जीवन वल वेखीए, जिहड़ा सीने बसीने जीवन आ रहा, उहदे विच इह धारनावां बणियां होईयां सन कि किसे बाणी नूं पढ़िया की लाभ प्राप्त हुंदा है। इह ठीक है, बाणी नूं विचारना भी अत जरूरी है। सतगुरु ने बचन कीते, कहिंदे सुणे गुंग जो याहे सो रसना पावे, किसे कोल रसना नहीं, मूड ला के चित ला के उन्हूं सुने, उन्हूं रसना की प्राप्ति होवेगी, उन्हूं ये दात मिलेगी इस घर दे विचों। ये करिश्मे, इन्हूं कहिंदे ने अद्भुत जीवन घटनावां, आम तौर पर वापरदियां ने जीवन दे विच, क्योंकि अकाल पुरख वाहिगुरु जिहड़ा आप ही इन्ना शक्तिशाली है भी वह कुछ भी कर सकता, कह लो जिहड़ी चीज सोचण विच नहीं आउंदी, जिहड़ी कदी हिसाब किताब विच नहीं आउंदी, जिहदे बारे कदी सोचिया नहीं जा सकता भी यह भी हो सकता है, वह भी चीजा वह करन दे समर्थ है। तां बिल्कुल जिहड़े डिगे हुए लोग ने, जिन्हां दे जीवन विच हर पक्ष निवाण विच चला गया है, जिन्हां उन्हां ने इस बाणी नूं प्यार नाल सुनिया, प्यार नाल इस बाणी नूं जपिया, कहन लगे उन्हां दे जीवन दियां सारियां समस्यावां इस बाणी द्वारा अकाल पुरख वाहिगुरु की कृपा नाल हल होईयां, हर एक पक्ष विच उन्हां दी सहायता कीती। वैसे तां इह वी एक भावना है साधक दे जीवन दे अंदर, क्योंकि उन्हूं अपने अकाल पुरख दे उत्ते एक हंकार होना चाहिए, अपने गुरु दे उत्ते भी माण चाहिए, जिवें संसारी दा माण संसार वास्ते है, उहदे कोल संसार दी शक्ति है, संसार दी माया है, संसार दियां बाहवां ने, सच्चे पातशाह कहिंदे ज्यों ज्यों कोई जपदा है ते अकाल पुरख खुद शक्ति दा सोमा तुसी जपजी साहब विच पढ़ोगे उहदे विच बड़ा बल है। एक थां ते वचन आउंदा है राम को बल पूरन भाई। हे भाई अकाल पुरख दा बल पूरन बहुत वड्डा है, उहदे विच बड़ी शक्ति। राम को बल पूरन भाई जाते बिरथा ना व्यापक काई। बिरथा दे अर्थ ने दर्द। ओदे बल दी शक्ति दे नाल, ओदी कृपा दी शक्ति दे नाल जेड़ा ओदे नेड़े चला गया ओदी ताकत ओदे विच आउणी शुरू हो गई, क्योंकि ओ बलशाली है, तकड़ा है। एक खंड जेड़ा है जिवें जपजी साहिब दे विच पंज खंडां दी व्याख्या आउंदी है, ओदे विच सब तो पहला धर्म खंड है, फिर ज्ञान खंड, फिर शर्म खंड, फिर कर्म खंड, फिर सच खंड। ये पंज खंड ने। ये पंजे दियां पंजे नाम दे विच बजियां हुईयां अवस्थावां ने। इहदे विचों जिहड़ी पहली है, जे कोई बंदा धर्म खंड विच धर्म कमाए, पहला धर्म खंड दे विच कमाई करे, नाम जपे, बाणी पढ़े, सिमरन करे, शुभ सोच पैदा करे अपने अंदर, जीवन नूं उच्चा करन दा यतन करे, नूं कहिंदे धर्म खंड दा विद्यार्थी है। ये आदमी जिहड़ा है धर्म खंड दी क्लास विच पढ़ रहा है, फिर इहदे तों अगला खंड है उहनूं कहिंदे ज्ञान खंड। ज्ञान पहला नहीं आउंदा, पहला बंदा धार्मिक होवे ज्ञान बाद विच आउंदा। ख्याल रखना ज्ञान नाल बंदा धार्मिक नहीं हुंदा, धर्म नाल बंदा ज्ञानी हुंदा। ये बहुत वड्डा फर्क है। असीं सोचिया ज्ञान नाल धर्म नूं समझांगे, जे ज्ञान नाल ही धर्म नूं समझा जांदा ते ज्ञान खंड पहला आउंदा, पहला धर्म खंड आया। जदों कोई धार्मिक हुंदा है जां इउं कह लईए भी कोई जिमीदार कवे मैं मेरी कणक बाद विच उगे, पत्ते बाद विच निकल, सिट्टे पहला निकलने चाहिए, नहीं हो सकता। ज्ञान नाल धर्म नहीं समझा जा सकता। जदों कोई धार्मिक हो जाए उहदे कोल ज्ञान आउंदा है, ज्ञान उहदा सिट्टा है, धर्म दा सिट्टा ज्ञान है। जदों किसी ने धर्म कमाया उहदा सिट्टा की निकलेगा? ज्ञान। ज्ञान दे अर्थ ने अकाल पुरख दी होंद नाल टच होण दा तरीका, उहदे शब्द नाल जुड़न दा तरीका, सिस्टम, उहनूं कहिंदे ने ज्ञान। इह जिहड़ा ज्ञान है आपां गुरबाणी पढ़ने आं, पोथियां पढ़ने आं, अर्थ पढ़ी दे ने, पिछले लंघे हुए जिहड़ी तवारीख है, जिहड़े रब दे प्यारे गुरमुख कुरबानियां वाले गुरसिख होए उहनां दा जीवन पढ़ी दा, इह ज्ञान इहनूं कहिंदे ने। ਇਹ ਗਿਆਨ ਜ਼ਰੂਰੀ ਹੈ, ਇਹਨੂੰ ਅਖਰੀ ਗਿਆਨ ਕਿਹਾ ਜਾਂਦਾ। ਇਹਦੇ ਨਾਲ ਬੰਦੇ ਨੂੰ ਸਮਝ ਆ ਜਾਂਦੀ ਵੀ ਧਰਮ ਕਿਵੇਂ ਕਮਾਉਣਾ ਹੈ। ਇਹ ਛੋਟਾ ਗਿਆਨ ਹੈ ਅੱਖਰਾਂ ਦਾ, ਇਹਦੀ ਜ਼ਰੂਰਤ ਥੋੜੀ ਜਿਹੀ ਹੈ, ਜ਼ਿਆਦਾ ਨਹੀਂ। ਹੁਣ ਇੱਥੇ ਜਿਹਨੂੰ ਭੁਲੇਖਾ ਲੱਗ ਗਿਆ ਨਾ ਵੀ ਜਿਹਨੂੰ ਅੱਖਰਾਂ ਦਾ ਗਿਆਨ ਆ ਗਿਆ ਤੇ ਜਿਹਨੂੰ ਅਰਥ ਆ ਗਿਆ ਉਹ ਬੰਦਾ ਧਾਰਮਿਕ ਬਣ ਗਿਆ, ਨਹੀਂ ਹੋ ਸਕਦਾ। ਇਹਨਾਂ ਅੱਖਰਾਂ ਦੇ ਗਿਆਨ ਦੀ ਜ਼ਰੂਰਤ ਤੇ ਹੈ, ਪਤਾ ਤੇ ਲੱਗਣਾ ਚਾਹੀਦਾ ਆਦਮੀ ਕੀ ਕਰ ਰਿਹਾ, ਉਹਨੇ ਕਿਵੇਂ ਕਮਾਉਣਾ, ਕੀ ਤਰੀਕਾ ਹੈ। ਜੇ ਅੱਖਾਂ ਤੇ ਪੱਟੀ ਬੰਨ ਕੇ ਤੁਰੇਗਾ ਤੇ ਕਿਵੇਂ ਹੋਏਗਾ, ਜਾਂ ਫਿਰ ਉਹਦੇ ਕੋਲ ਦੂਜਾ ਗੁਣ ਹੋਵੇ। ਦੋ ਤਰੀਕੇ, ਜਾਂ ਤੇ ਖੁਦ ਵੇਖੇ, ਸਮਝੇ, ਉਹਨੂੰ ਸਮਝ ਕੇ ਕਰੇ, ਗੁਰੂ ਕੋਲੋਂ ਸਮਝ ਲਵੇ। ਇੱਕ ਤਰੀਕਾ ਹੋਰ ਹੈ ਫਿਰ, ਜਾਂ ਗੁਰੂ ਦਾ ਪੱਲਾ ਹੀ ਫੜ ਲਵੇ ਵੀ ਜਿੱਧਰ ਤੂੰ ਲੈ ਕੇ ਜਾਏਗਾ ਠੀਕ ਹੈ। ਉਹ ਗੱਲ ਬੜੀ ਔਖੀ ਹੈ, ਕਹਿਣਾ ਸੌਖਾ ਹੈ। ਆਲਸੀ ਲੋਕਾਂ ਦੀ ਇੱਕ ਪਰਿਭਾਸ਼ਾ ਹੋ ਗਈ ਹੈ ਕਿ ਜੋ ਕੁਝ ਗੁਰੂ ਨੇ ਕਰਨਾ ਉਹ ਕਰ ਹੀ ਦੇਗਾ, ਆਪਾਂ ਕਰਨਾ ਹੀ ਕੁਝ ਨਹੀਂ। ਇਹ ਆਲਸ ਦਾ ਇੱਕ ਮੁਹਾਵਰਾ ਹੈ। ਜਿੰਨੇ ਮਨੁੱਖ ਨੇ ਆਲਸੀ ਹੋਣਾ ਹੈ ਉਹ ਇਸ ਪੰਕਤੀ ਦੀ ਵਰਤੋਂ ਕਰ ਲੈਂਦਾ ਹੈ, ਗੁਰੂ ਨੇ ਆਪੇ ਹੀ ਕਰਨਾ ਜੋ ਕੁਝ ਕਰਨਾ ਹੈ। ਪਰ ਇਹ ਘਟਨਾ ਜਿੱਦਣ ਆਈ, ਗੁਰੂ ਨੇ ਜੋ ਕੁਝ ਆਪੇ ਕਰਨਾ ਹੈ ਉਹਦਾ ਜੀਵਨ ਹੀ ਦੱਸ ਦੇਗਾ। ਪਹਿਲੀ ਨਿਸ਼ਾਨੀ ਉਹਨੂੰ ਕਦੀ ਚਿੰਤਾ ਤੇ ਡਰ, ਇਹ ਦੋ ਚੀਜ਼ਾਂ ਸਾਹਮਣੇ ਨਹੀਂ ਆਉਣਗੀਆਂ। ਉਹ ਕੰਬੇਗਾ ਨਹੀਂ ਵੀ ਪਤਾ ਨਹੀਂ ਕੀ ਹੋ ਜਾਏ, ਕੱਲ੍ਹ ਕੀ ਹੋ ਜਾਏਗਾ, ਇਹ ਨਹੀਂ ਉਹਨੂੰ ਪ੍ਰਭਾਵ ਪਿਆ। ਬਾਹਰੋਂ ਬਾਹਰੋਂ ਲੱਗੇਗਾ, ਬਾਹਰੋਂ ਛੱਲਾਂ ਉੱਠਣਗੀਆਂ, ਤਰੰਗਾਂ, ਵੀ ਇਹ ਨਾ ਹੋ ਜਾਏ ਕਿਤੇ, ਉਹ ਨਾ ਹੋਵੇ, ਪਰ ਉਹਦੇ ਕਿਤੇ ਡੂੰਘੇ ਥਾਂ ਤੇ ਇੱਕ ਭਾਵਨਾ ਬਣੀ ਰਹੇਗੀ, ਜੋ ਕੁਝ ਕਰਨਾ ਹੈ ਗੁਰੂ ਨੇ ਕਰ ਹੀ ਦੇਣਾ, ਗੱਲ ਖਤਮ ਹੈ। ਇਹ ਵਿਸ਼ਵਾਸ ਤੇ ਬੜੇ ਚਿਰ ਬਾਅਦ ਆਉਂਦਾ, ਗੱਲਾਂ ਕਰਨੀਆਂ ਸੌਖੀਆਂ ਨੇ ਸਾਨੂੰ, ਤੇ ਗੁਰੂ ਤੇ ਵਿਸ਼ਵਾਸ ਹੈ ਬਸ। ਆ ਜਿਹੜੇ ਛੋਟੇ ਛੋਟੇ ਤੁਸੀਂ ਗੋਲ ਪੱਥਰ ਦੇ ਛੋਟੇ ਛੋਟੇ ਬੜੇ ਸੋਹਣੇ ਨਦੀ ਵਿੱਚ ਕਈ ਵਾਰੀ ਮਿਲਦੇ ਨੇ, ਬੜੀ ਦੂਰੋਂ ਪਹਾੜਾਂ ਵਿੱਚੋਂ ਆਉਂਦੇ, ਬਿਲਕੁਲ ਗੋਲ ਹੁੰਦੇ ਨੇ ਪੱਥਰ, ਛੋਟੇ ਛੋਟੇ ਗੀਟੇ, ਗੋਲ ਆਕਾਰ ਉਹਨਾਂ ਦਾ, ਬੜੇ ਸੋਹਣੇ ਲੱਗਦੇ ਨੇ। ਇਹ ਪਤਾ ਕਿਵੇਂ ਗੋਲ ਹੋਏ? ਜਿੱਥੋਂ ਨਦੀ ਤੁਰੀ ਸੀ ਨਾ ਪਹਾੜ ਵਿੱਚੋਂ, ਉਦੋਂ ਇਹ ਪੱਥਰ ਸਨ, ਇਹਨਾਂ ਦੇ ਖਿੰਗਰ ਸਨ ਬਹੁਤ ਵੱਡੇ। ਪਾਣੀ ਨਾਲ ਰੁੜ ਕੇ ਨਦੀ ਦੇ ਵਿੱਚ ਉਹਨਾਂ ਨੇ ਵਿੱਚ ਪਾਣੀ ਵਿੱਚ ਰੁੜਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਈ ਸੌ ਕਿਲੋਮੀਟਰ ਪਾਣੀ ਦੇ ਵਿੱਚ ਗੇੜੇ ਖਾਧੇ, ਪਾਣੀ ਉਹਨਾਂ ਨੂੰ ਰੋੜ ਕੇ ਲਿਆਇਆ। ਹੈ ਪੱਥਰ ਸਨ, ਉਹ ਘੁੰਮ ਘੁੰਮ ਕੇ ਪਾਣੀ ਵਿੱਚ ਜਦੋਂ ਕਈ ਸੌ ਕਈ ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰਕੇ ਮੈਦਾਨੀ ਇਲਾਕਿਆਂ ਵਿੱਚ ਆਏ ਤੇ ਉੱਥੇ ਜਦੋਂ ਬੱਚੇ ਖੇਡਦੇ ਨਦੀ ਵਿੱਚ ਕੱਢ ਕੇ ਵਹਿੰਦੇ, ਵੇਖੋ ਕਿੰਨੇ ਸੋਹਣੇ ਨੇ, ਗੋਲ ਨੇ, ਮੁਲਾਇਮ। ਉਹਨਾਂ ਦਾ ਪਿਛੋਕੜ ਪੜੋ, ਸ਼ੁਰੂ ਕਿੱਥੋਂ ਹੋਇਆ? ਪਹਿਲਾਂ ਤੇ ਉਹ ਬੜੇ ਬੇਸੁਰੇ ਸਨ, ਖਿੰਗਰ ਸਨ, ਕਿਨਾਰੇ ਵੱਡੇ ਵੱਡੇ। ਉਥੋਂ ਤੁਰੇ ਤੇ ਹਰ ਰੋਜ਼ ਘੱਸਦੇ ਰਹੇ, ਹਰ ਰੋਜ਼ ਘੱਸਦੇ ਰਹੇ, ਘੱਸਦੇ ਘੱਸਦੇ ਇੰਨੇ ਛੋਟੇ ਹੋ ਗਏ ਤੇ ਗੋਲ ਹੋ ਗਏ। ਜਿਹੜਾ ਅਸੀਂ ਕਹਿੰਦੇ ਹਾਂ ਨਾ, ਜੋ ਕੁਝ ਕਰਨਾ ਗੁਰੂ ਨੇ ਕਰਨਾ ਹੈ, ਇਹ ਤੇ ਉਸ ਪੱਥਰ ਵਾਂਗੂ ਬੜਾ ਘਸਣਾ ਪੈਂਦਾ ਬੰਦੇ ਨੂੰ, ਘਸ ਘਸ ਕੇ, ਤਾਂ ਇਹ ਗੱਲ ਆਉਂਦੀ ਜੋ ਕੁਝ ਕਰਨਾ ਤੂੰ ਕਰਨਾ ਹੀ, ਰੁੜਨਾ ਪਏਗਾ। ਜਿੱਧਰ ਪਾਣੀ ਜਾ ਰਿਹਾ ਉਹਦੇ ਨਾਲ ਰਿੜਨਾ ਪਏਗਾ, ਨਾਲ ਪਾਣੀ ਦੇ। ਜਿੱਧਰ ਗੁਰੂ ਦਾ ਹੁਕਮ ਹੋ ਰਿਹਾ ਹੈ, ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਜਾਗ, ਨਿਤਨੇਮ ਕਰ, ਬਾਣੀ ਪੜ, ਇਸ਼ਨਾਨ ਕਰ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ, ਸੰਗਤ ਦੀ ਸੇਵਾ ਕਰ, ਆ ਆ ਚੀਜ਼ਾਂ ਨੇ ਜੀਵਨ ਉੱਚਾ ਬਣਾ। ਇਹ ਹੈ ਜੀਵਨ ਦਾ ਰਿੜਨਾ, ਗੁਰੂ ਦੇ ਹੁਕਮ ਦੀ ਨਦੀ ਦੇ ਵਿੱਚ ਰਿੜੀ ਜਾਣਾ, ਜਿੱਧਰ ਪਾਣੀ ਲਈ ਜਾਂਦਾ। ਇਸ ਤਰ੍ਹਾਂ ਰਿੜ ਰਿੜ ਕੇ ਪਾਣੀ ਦੇ ਵਿੱਚ ਜਾ ਜਾ ਕੇ, ਗੇੜੇ ਖਾ ਖਾ ਕੇ, ਸਹਿਜੇ ਸਹਿਜੇ ਅੰਦਰ ਗੋਲ ਹੋ ਜਾਂਦਾ, ਘੜਿਆ ਜਾਂਦਾ, ਪ੍ਰਵਾਨ ਹੋ ਜਾਂਦਾ। ਉਦੋਂ ਫਿਰ ਬੰਦਾ ਕਹਿੰਦਾ ਹੁਣ ਦੱਸ ਕਿੱਧਰ ਨੂੰ ਰੁੜਨਾ, ਗੁਰੂ ਨੂੰ ਕਹਿੰਦਾ ਕਿਹੜੇ ਪਾਸੇ ਜਾਣਾ, ਜਿੱਧਰ ਲੈ ਕੇ ਜਾਣਾ ਮੈਂ ਉਧਰ ਹੀ ਤਿਆਰ ਹਾਂ। ਇਹ ਉਹ ਘਟਨਾ ਸੀ ਤੇ ਆਪਾਂ ਤੇ ਵੱਡੇ ਵੱਡੇ ਖਿੰਗਰ ਬਣ ਕੇ ਬੈਠੇ ਹਾਂ ਤੇ ਉੱਥੇ ਖਿੰਗਰ ਬਣ ਕੇ ਕਹੀ ਜਾਂਦੇ, ਜਿੱਧਰ ਗੁਰੂ ਨੇ ਕਰਨਾ ਉਧਰ ਹੀ ਕਰਨਾ, ਕੀ ਕਰੀਏ, ਬੈਠੇ ਹੋਏ ਉੱਥੇ। ਇਸ ਤਰ੍ਹਾਂ ਨਹੀਂ ਹੋਏਗਾ, ਗੁਰੂ ਦੇ ਹੁਕਮ ਦੇ ਵਿੱਚ ਰੁੜਨਾ ਹੀ ਪਏਗਾ। ਇਸ ਤਰ੍ਹਾਂ ਕਿਤੇ ਜਾ ਕੇ ਪਹਿਲਾਂ ਬੰਦਾ ਧਰਮ ਕਮਾਉਂਦਾ ਤੇ ਧਰਮ ਉਹਦੀ ਸਹਿਜੇ ਸਹਿਜੇ ਉਹਨੂੰ ਘਸਾਉਣਾ ਸ਼ੁਰੂ ਕਰਦਾ, ਉਹਦੇ ਹੰਕਾਰ ਨੂੰ, ਉਹਦੇ ਸਰੂਪ ਨੂੰ ਬਦਲ ਦਿੰਦਾ। ਤੇ ਬਦਲਣ ਤੋਂ ਬਾਅਦ ਫਿਰ ਕਹਿੰਦੇ ਉਹ ਜੀਵਨ, ਜਦੋਂ ਧਰਮ ਵਿੱਚ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਧਰਮ ਦਾ ਇੱਕ ਸਿੱਟਾ ਨਿਕਲਦਾ, ਉਹਨੂੰ ਗਿਆਨ ਦੀ ਸੋਝੀ ਹੋ ਜਾਂਦੀ। ਗਿਆਨ ਦੇ ਅਰਥ ਨੇ ਉਹਨੂੰ ਅੰਦਰ ਅਹਿਸਾਸ ਹੋ ਜਾਂਦਾ, ਇੱਕ ਤਜਰਬਾ ਲੱਗ ਜਾਂਦਾ ਕਿ ਜਦੋਂ ਮੈਂ ਨਾਮ ਜਪਣਾ ਹੈ ਉਸ ਸ਼ਬਦ ਦੇ ਨਾਲ, ਉਸ ਆਵਾਜ਼ ਦੇ ਨਾਲ ਮੈਂ ਆਪਣੇ ਆਪੇ ਦਾ ਸੰਬੰਧ ਕਿਵੇਂ ਬਣਾਉਣਾ ਹੈ, ਉਹਨੂੰ ਕਹਿੰਦੇ ਨੇ ਹੁਣ ਇਹਨੂੰ ਗਿਆਨ ਹੋ ਗਿਆ ਹੈ। ਹੁਣ ਗਿਆਨ ਦੇ ਅਰਥ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਏ ਹੋਣਗੇ। ਪਹਿਲੀ ਤਰ੍ਹਾਂ ਦਾ ਗਿਆਨ ਭਾਸ਼ਾ ਦਾ ਗਿਆਨ ਹੈ, ਸਮਝਣਾ ਜ਼ਰੂਰੀ ਹੈ ਪਰ ਥੋੜਾ ਜਿਹਾ, ਬਹੁਤਾ ਨਾ। ਉਹ ਗਿਆਨ ਕੰਮ ਆ ਸਕਦਾ ਪਰ ਉਹਨੂੰ ਪਾ ਕੇ ਫਿਰ ਧਰਮ ਦੀ ਕਮਾਈ ਗੁਰੂ ਦੇ ਦੱਸੇ ਮਾਰਗ ਤੇ, ਉਹਦੇ ਤੋਂ ਬਾਅਦ ਫਿਰ ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਫਿਰ ਗਿਆਨ ਦੀ ਅੱਗ ਲਟ ਲਟ ਕਰਕੇ ਬਲਦੀ ਹੈ। ਉਸ ਚਾਨਣ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਵੇਖਦਾ ਹੈ, ਸਾਰੇ ਬ੍ਰਹਿਮੰਡ ਨੂੰ ਵੇਖ ਸਕਦਾ ਹੈ, ਸੰਸਾਰ ਕੀ ਹੈ, ਗਿਆਨ ਜਾਗ ਪਿਆ, ਹੋਸ਼ ਆ ਗਈ। ਹੁਣ ਪੜ੍ਹਨਾ ਰੁਕਾਵਟ ਲੱਗਦਾ ਕਿਉਂਕਿ ਜਿਹੜੀ ਚੀਜ਼ ਦਿਸਣ ਲੱਗ ਪਈ, ਸਾਹਮਣੇ ਆ ਗਈ, ਉਹਦੇ ਬਾਰੇ ਪੜ੍ਹਨਾ ਕੀ ਹੁਣ? ਇਹ ਉੱਚੀ ਅਵਸਥਾ ਹੈ, ਇੱਥੋਂ ਤੱਕ ਬਹੁਤ ਘੱਟ ਲੋਕ ਜਾਂਦੇ ਨੇ। ਜਿਵੇਂ ਕੋਈ ਪੁਰਾਣਾ ਡਰਾਈਵਰ ਹੋ ਜਾਂਦਾ, ਉਹ ਜਦੋਂ ਗੱਡੀ ਚਲਾਉਂਦਾ ਤੇ ਉਹਨੂੰ ਗੱਡੀ ਦੇ ਅੰਦਰ ਵੇਖਣਾ ਨਹੀਂ ਪੈਂਦਾ, ਗੇਅਰ ਕਿੱਥੇ ਹੈ, ਬ੍ਰੇਕ ਕਿੱਥੇ ਹੈ, ਕਲੱਚ ਕਿੱਥੇ ਹੈ, ਕਿਹੜੀ ਚੀਜ਼, ਉਹਦਾ ਤਜਰਬਾ ਹੋ ਜਾਂਦਾ। ਉਹ ਇੱਕ ਅੱਖ ਬੰਦ ਕਰਕੇ ਚਲਾਈ ਜਾਂਦਾ, ਉਹਨੂੰ ਕਹਿੰਦੇ ਗਿਆਨ ਆ ਗਿਆ। ਇਹ ਸਾਧਨਾ ਹੈ ਸਿੱਖੀ ਦੀ, ਧਰਮ ਦੀ, ਵਿਦਿਆਰਥੀਆਂ ਦਾ ਕੰਮ ਹੈ, ਸਿੱਖਾਂ ਦਾ, ਵਿਹਲੜਾਂ ਦਾ ਨਹੀਂ ਹੈ। ਵਿਹਲੇ ਤਾਂ ਬੜੇ ਫਿਰਦੇ ਨੇ ਸਾਡੇ ਰਾਹ ਦੇ ਵਿੱਚ, ਕੋਈ ਅੰਤ ਨਹੀਂ ਹੈ। ਨਾਮ ਤਰੀਕ ਵਿਦਿਆਰਥੀਆਂ ਦਾ ਕੋਈ ਅੰਤ ਨਹੀਂ। ਚਲੋ ਸਕੂਲ ਵਿੱਚ ਨਾਂ ਲਿਖਾ ਹੀ ਆਈਏ, ਕਿਤਾਬ ਤੇ ਚੁੱਕੀ ਕੋਈ ਨਹੀਂ ਕਦੀ, चलो गुरुद्वारे जा ही आइए। गुरु ने की किया है, इहदी ते परवाह कोई नहीं करनी, इहदे वास्ते ते समय कोई नहीं है। साडा 50% हिस्सा तो सोचता है भी आ जिहड़ा गुरुद्वारे विचों आवाज आ रही साडे वास्ते है नहीं, इहदे भाइयां ग्रंथियां ने तनखाह लैनी, उन्होंने बोलना इन्हां नाल साडा की नाता है, असीं ते पैसे भगाउणे ने मत्था टेकना बस, होर थोड़ी काम है साडा कोई। ਇਹ ਅਸਲ ਵਿੱਚ ਇਹਨੂੰ ਕਹਿੰਦੇ ਨੇ ਕਰਮ ਕਾਂਡ ਦੀ ਸ਼ੁਰੂਆਤ। ਕਰਮ ਕਾਂਡ ਕਿਹਨੂੰ ਕਹਿੰਦੇ? ਪੂਜਾ ਹੈ, ਨਾਮ ਨਹੀਂ ਹੈ, ਇਕੱਲੀ ਪੂਜਾ ਹੈ। ਜੋ ਉਸ ਗੁਰੂ ਵੱਲੋਂ ਆ ਰਿਹਾ ਹੈ ਉਹਦੇ ਨਾਲ ਕੋਈ ਨਾਤਾ ਨਹੀਂ, ਕੋਈ ਸੰਬੰਧ ਨਹੀਂ, ਕੋਈ ਉਹਦੇ ਨਾਲ ਜੋੜ ਨਹੀਂ। ਤਾਂ ਦੂਜਾ ਜਿਹੜਾ ਵਿਸ਼ਾ ਗਿਆਨ ਦਾ, ਧਰਮ ਖੰਡ ਤੋਂ ਅੱਗੇ ਗਿਆਨ ਖੰਡ ਆਏਗਾ, ਫਿਰ ਗਿਆਨ ਖੰਡ ਤੋਂ ਅੱਗੇ ਆਏਗਾ ਸ਼ਰਮ ਖੰਡ। ਸ਼ਰਮ ਖੰਡ ਦਾ ਅਰਥ ਹੈ ਫਿਰ ਉੱਥੇ ਮਿਹਨਤ ਕਰਨੀ ਪੈਂਦੀ ਹੈ। ਉਹਦੇ ਤੋਂ ਅੱਗੇ ਸਾਧ ਸੰਗਤ ਇੱਕ ਖੰਡ ਆਉਂਦਾ ਹੈ ਜਿਹਨੂੰ ਕਹਿੰਦੇ ਕਰਮ ਖੰਡ। ਕਰਮ ਖੰਡ ਦੇ ਅਰਥ ਨੇ ਬਖਸ਼ਿਸ਼ ਦਾ ਖੰਡ। ਜਿਹੜਾ ਇਸ ਖੰਡ ਵਿੱਚ ਚਲਾ ਜਾਏ ਉੱਥੇ ਅਕਾਲ ਪੁਰਖ ਦੀ ਬਖਸ਼ਿਸ਼ ਉਸ ਸਰੀਰ ਤੇ ਵਰਦੀ ਇੱਕਦਮ ਮੀਂਹ ਬਣ ਗਈ। ਇਹਨੂੰ ਕਹਿੰਦੇ ਨੇ ਕਿਰਪਾ ਹੋ ਗਈ, ਰਹਿਮਤ ਹੋ ਗਈ, ਉਹਦੇ ਉੱਤੇ ਬਖਸ਼ਿਸ਼ ਡਿੱਗਦੀ ਹੈ। ਇੰਨੀ ਸ਼ਕਤੀ ਕਰਮ ਖੰਡ ਕੀ ਬਾਣੀ ਜ਼ੋਰ। ਉਸ ਖੰਡ ਵਿੱਚ ਜਿਹੜੇ ਗਏ ਹੋਏ ਲੋਕ ਨੇ ਉਹਨਾਂ ਦੀ ਬਾਣੀ ਦੇ ਵਿੱਚ ਜ਼ੋਰ ਆ ਜਾਂਦਾ, ਸ਼ਕਤੀ ਆ ਜਾਂਦੀ ਹੈ, ਤਾਕਤ ਆ ਜਾਂਦੀ ਹੈ। ਕੱਲੀ ਬਾਣੀ ਵਿੱਚ ਨਹੀਂ, ਉਹਨਾਂ ਦੀਆਂ ਨਜ਼ਰਾਂ ਵਿੱਚ ਵੀ ਸ਼ਕਤੀ, ਉਹਨਾਂ ਦੇ ਹੱਥਾਂ ਵਿੱਚ ਵੀ ਸ਼ਕਤੀ, ਉਹਨਾਂ ਦੇ ਇੱਕ ਇੱਕ ਲੂੰਹ ਵਿੱਚ ਸ਼ਕਤੀ। ਉਹ ਜਿੱਥੋਂ ਲੰਘਣਗੇ ਕ੍ਰਾਂਤੀ ਆਵੇਗੀ, ਉੱਥੇ ਜਿੱਥੋਂ ਨਿਕਲ ਗਏ ਲੂੰ ਕੰਡੇ ਖੜੇ ਕਰ ਜਾਣਗੇ, ਹਿਲਾ ਦੇਣਗੇ ਹਰ ਇੱਕ ਚੀਜ਼ ਨੂੰ। ਇਹ ਸ਼ਕਤੀ ਉਹਨਾਂ ਦੀ ਆਪਣੀ ਨਹੀਂ, ਖਿਆਲ ਰੱਖਣਾ। ਜੇ ਉਸ ਸਰੀਰ ਨੇ ਇਹ ਸਮਝ ਲਿਆ ਵੀ ਹੁਣ ਮੈਂ ਇਹ ਸ਼ਕਤੀ ਪਾ ਲਈ ਹੈ ਜਿਹਦੇ ਨਾਲ ਮੈਂ ਕ੍ਰਾਂਤੀ ਲਿਆ ਸਕਣਾ, ਇਸ ਸ਼ਕਤੀ ਦੇ ਘਟਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਫਿਰ ਵੀ ਹਜੇ ਪੂਰਾ ਨਹੀਂ ਹੋਇਆ, ਇੱਥੇ ਉਹ ਰੁਕ ਸਕਦਾ, ਸਾਰਾ ਕੁਝ ਸੁੱਕ ਸਕਦਾ ਹੈ। ਜੇ ਉਹਨੇ ਕਹਿ ਦਿੱਤਾ ਵੀ ਹੁਣ ਤੇ ਮੈਂ ਕਰ ਦਿੱਤਾ ਸਾਰਾ ਕੁਝ, ਉਹ ਤਾਂ ਸਿਰਫ ਵਿੱਚ ਇੱਕ ਤਾਰ ਬਣਿਆ। ਤਾਰ, ਤਾਰ ਦੇ ਅਰਥ ਕੀ ਨੇ? ਲਾਈਟ ਜਿਹੜੀ ਪਿੱਛੋਂ ਆ ਰਹੀ ਸੀ ਤਾਰ ਉਹਨੂੰ ਪਾਸ ਕਰ ਰਹੀ ਹੈ ਅੱਗੇ ਬਲਬ ਤੱਕ, ਉਹ ਜਗੀ ਜਾ ਰਿਹਾ। ਜੇ ਉਸ ਤਾਰ ਨੂੰ ਭੁਲੇਖਾ ਪੈ ਗਿਆ ਵੀ ਲਾਈਟ ਮੇਰੇ ਕਰਕੇ, ਉਹਦੀ ਮੂਰਖਤਾ ਉਹਦੇ ਪਿੱਛੋਂ ਆ ਰਹੀ ਹੈ। ਬਖਸ਼ਿਸ਼ ਅਕਾਲ ਪੁਰਖ ਦੀ ਹੈ, ਉਹ ਹੀ ਵਰਤਦੀ ਹੈ ਸਭ ਥਾਵਾਂ ਤੇ। ਇਸ ਲਈ ਜਦੋਂ ਕਰਮ ਖੰਡ ਕੀ ਬਾਣੀ ਜ਼ੋਰ, ਇੱਥੇ ਹੋਰ ਨਾ ਕੋਈ ਹੋਰ, ਇੱਥੇ ਹੋਰ ਨਾ ਕੋਈ ਹੋਰ ਦੇ ਅਰਥ ਨੇ, ਇੱਥੇ ਕੋਈ ਹਾਰੀ ਸਾਰੀ ਨਹੀਂ ਜਾ ਸਕਦਾ। ਰਾਹ ਵਿੱਚ ਬੜੇ ਟਿਕਾਣੇ ਨੇ, ਉੱਥੇ ਆਪਾਂ ਆਪੋ ਆਪਣੀ ਕੁੱਲੀ ਬਣਾ ਕੇ ਬਹਿ ਜਾਂਦੇ ਹਾਂ। ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਬੜੇ ਮਹਾਬਲੀ ਸੂਰਮੇ ਇੱਥੇ ਜਾਂਦੇ ਨੇ। ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਉਹਨਾਂ ਦੇ ਅੰਦਰ ਜਿਹੜੀ ਨਰ ਤੇ ਨਾਰੀ ਹੈ ਉਹ ਦੋਵੇਂ ਉਹਦੇ ਪਿਆਰ ਵਿੱਚ ਪਰੋਤੇ ਜਾਂਦੇ ਨੇ। ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਇਸ ਕਰਕੇ ਉਹਨਾਂ ਦਾ ਮਨ ਸੀਤਾ ਗਿਆ ਤਾਂ ਕਿ ਰੂਪ ਨਾ ਕਥਨੇ ਜਾਹੇ। ਹੁਣ ਉਹਨਾਂ ਦੀ ਕੋਈ ਵਿਆਖਿਆ ਨਹੀਂ ਕਰ ਸਕਦਾ ਵੀ ਇਹ ਕਿੰਨੇ ਕੁ ਸ਼ਕਤੀਸ਼ਾਲੀ ਨੇ, ਕਿੰਨੇ ਕੁ ਇਹਨਾਂ ਕੋਲ ਬਰਕਤਾਂ ਨੇ, ਕੋਈ ਅੰਤ ਹੀ ਨਹੀਂ, ਪਤਾ ਨਹੀਂ ਕਰ ਕੀ ਦੇਣ। ਬਸ ਗੱਲ ਇੱਥੇ ਹੈ, ਰਹਿੰਦੇ ਹੁਕਮ ਦੇ ਵਿੱਚ ਤਾਂ ਕਿ ਗੱਲਾਂ ਕਥੀਆਂ ਨਾ ਜਾਏ, ਤਾਂ ਕਿ ਰੂਪ ਨਾ ਕਥਨੇ ਜਾਹੇ। ਫਿਰ ਉਹਨਾਂ ਵਿੱਚ ਇੱਕ ਗੁਣ ਆਉਂਦਾ, ਕਹਿੰਦੇ ਨਾ ਓਏ ਮਰੇ ਨਾ ਠਾਕੇ ਜਾਹੇ, ਜਿਨ ਕੇ ਰਾਮ ਵਸੈ ਮਨ ਮਾਹੇ। ਇਹ ਬਾਣੀ ਜ਼ੋਰ ਵਾਲੀ ਹੈ, ਇੱਥੇ ਫਿਰ ਤਬਦੀਲੀ ਆਉਂਦੀ। ਗੁਰੂ ਕਲਗੀਧਰ ਪਾਤਸ਼ਾਹ ਤਾਂ ਹੀ ਇਹ ਬਚਨ ਕਹਿ ਰਹੇ, ਕਹਿਣ ਲੱਗੇ ਹੇ ਅਕਾਲ ਪੁਰਖ ਵਾਹਿਗੁਰੂ, ਇਹ ਤੁਹਾਡੀ ਬਾਣੀ ਹੈ ਚੌਪਈ ਸਾਹਿਬ, ਜਿਹੜਾ ਮਨੁੱਖ ਇਹਨੂੰ ਸੁਣੇਗਾ ਉਸ ਗੁੰਗੇ ਨੂੰ ਜ਼ੁਬਾਨ ਮਿਲ ਜਾਏਗੀ, ਉਹਨੂੰ ਰਸਨਾ ਮਿਲ ਜਾਏਗੀ, ਉਹਦੀ ਸਰੀਰ ਦੇ ਵਿੱਚ ਕ੍ਰਾਂਤੀ ਆ ਜਾਏਗੀ। ਨਾਮ ਦੀਆਂ ਇਹ ਤਾਕਤਾਂ ਨੇ ਦੁੱਖਾਂ ਨੂੰ ਤੋੜਦਾ ਹੈ। ਤੁਸੀਂ ਬਾਣੀ ਵਿੱਚ ਇੱਕ ਨਹੀਂ ਅਨੇਕਾਂ ਸ਼ਬਦ ਪੜੋਗੇ, ਬਾਣੀ ਦਾ ਕੰਮ ਹੀ ਹੈ। ਹੁਣ ਇੱਥੇ ਇੱਕ ਹੋਰ ਮੈਂ ਗੱਲ ਕਹਿਣੀ ਚਾਹੁੰਦਾ, ਕੋਈ ਸ਼ੱਕ ਨਹੀਂ ਗੁਰੂ ਘਰ ਦੇ ਵਿੱਚੋਂ ਸਰੀਰ ਦੇ ਜੀਵਨ ਦੇ ਦੁੱਖ ਹਟਦੇ ਨੇ, ਤੇ ਬੰਦੇ ਦੀ ਪਹਿਲੀ ਲੋੜ ਵੀ ਸਰੀਰ ਹੀ ਹੈ। ਪਰ ਕਈ ਵਾਰੀ ਇੱਥੇ ਇਹ ਵੀ ਵਾਪਰ ਜਾਂਦਾ ਹੈ ਕਿ ਆਦਮੀ ਸਿਰਫ ਤੇ ਸਿਰਫ ਸਰੀਰ ਕਰਕੇ ਹੀ ਗੁਰੂ ਕੋਲ ਆਉਂਦਾ ਹੈ। ਆਦਮੀ ਕੁਝ ਚਾਹੁੰਦਾ ਹੈ ਗੁਰੂ ਕੋਲੋਂ, ਇਹ ਚਾਹਤ ਉਹਦੀ ਜ਼ਿੰਦਗੀ ਦੀ ਰੁਕਾਵਟ ਬਣ ਜਾਂਦੀ ਹੈ। ਮੁਰੀਦ ਦਾ ਮਤਲਬ ਹੈ ਜੋ ਆਵੇ, ਸਿਰਫ ਆਵੇ, ਚਾਹਵੇ ਨਾ। ਇਹ ਗੱਲ ਬੜੀ ਔਖੀ ਹੈ। ਮਿਲਣ ਦੇ ਤਰੀਕੇ ਹੀ ਇਹ ਨੇ। ਉਹਨਾਂ ਨੂੰ ਮਿਲਿਆ ਜਿਹੜੇ ਆ ਗਏ, ਜਿਨ੍ਹਾਂ ਦੀ ਲੋੜ ਹੈ ਸੀ, ਪਰ ਉਹਨਾਂ ਨੇ ਕਹਿ ਦਿੱਤਾ ਵੀ ਹੁਣ ਕੀ ਕਹਿਣਾ, ਜਦੋਂ ਆ ਹੀ ਗਏ ਤੇ ਤੇਰੇ। ਜਿਹੜਾ ਅੰਦਰ ਅਸੀਂ ਇੱਕ ਭਾਵਨਾ ਰੱਖਦੇ ਹਾਂ ਨਾ, ਬਹੁਤਾ ਜ਼ੋਰ ਲਾਉਂਦੇ ਹਾਂ ਕਿ ਬਦਲੀਏ, ਜਲਦੀ ਹੋਵੇ, ਇਹ ਜ਼ੋਰ ਲਾਉਣਾ ਹੀ ਕਈ ਵਾਰੀ, ਬਹੁਤਾ ਜ਼ੋਰ ਲਾਉਣਾ ਰੁਕਾਵਟ ਬਣ ਕੇ ਖੜਾ ਹੋ ਜਾਂਦਾ ਹੈ। ਕਿਉਂਕਿ ਉਹ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਚੀਜ਼ ਖੜੀ ਹੋਈ ਹੈ, ਬੰਦਾ ਆਪਣੇ ਆਪ ਨੂੰ ਕੁਝ ਬਣਾਉਣਾ ਚਾਹੁੰਦਾ ਹੈ, ਉੱਥੇ ਇਹ ਚੀਜ਼ ਰੁਕਾਵਟ ਬਣ ਗਈ। ਇਹ ਚੀਜ਼ ਮਿਟਣ ਵਾਲਿਆਂ ਦੀ ਹੈ, ਬਣਨ ਵਾਲਿਆਂ ਦੀ ਨਹੀਂ ਹੈ। ਜਿੱਦਣ ਕੋਈ ਚਾਹਵੇ ਨਾ ਬਿਲਕੁਲ, ਤੁਸੀਂ ਆਹ ਸਲੋਕ ਪੜ੍ਹਿਆ ਨਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਬੜੀਆਂ ਵੱਡੀਆਂ ਚੀਜ਼ਾਂ ਨੇ। ਰਾਜ ਕਿੱਥੇ ਤੇ ਮੁਕਤੀ ਕਿੱਡੀ ਵੱਡੀ ਚੀਜ਼ ਹੈ, ਛੋਟੀ ਜਿਹੀ ਗੱਲ ਨਹੀਂ। ਇੱਥੇ ਮਾਇਕ ਵਿੱਚ ਕਹਿਣਾ ਸੌਖਾ ਹੈ ਜਾਂ ਪੜ੍ਹ ਦਿਆਂਗੇ, ਰਾਜ ਮਿਲੇ, ਰਾਜ ਤੇ ਦੂਰ ਦੀ ਗੱਲ ਹੈ, ਬੰਦੇ ਨੂੰ ਤੁਸੀਂ ਸਿਪਾਹੀ ਲਵਾ ਦਿਓ, ਉੱਥੇ ਮਾਣ ਨਹੀਂ, ਪਰਵਾਹ ਨਹੀਂ ਕਰਦਾ। ਰਾਜਗੱਦੀ ਮਿਲ ਜਾਣੀ, ਰਾਜ ਨਾ ਚਾਹੂੰ, ਇਹ ਕਿਹੜੀ ਦਸ਼ਾ ਹੈ? ਕਹਿੰਦੇ ਜਦੋਂ ਤੂੰ ਇਸ ਰਾਹ ਤੇ ਆਏਗਾ, ਚਾਹਤ ਨਹੀਂ ਹੋਣੀ ਚਾਹੀਦੀ। ਜਿੰਨਾ ਤੂੰ ਆਪਣੇ ਆਪ ਨੂੰ ਮੰਗ ਤੋਂ ਖਾਲੀ ਕਰ ਲਏਗਾ, ਉਹਨਾਂ ਤੇਰਾ ਸਫ਼ਰ ਛੋਟਾ ਹੋ ਜਾਏਗਾ ਰੱਬ ਦੇ ਘਰ ਵੱਲ। ਜਿੰਨਾ ਤੂੰ ਮੰਗਾਂ ਨੂੰ ਵਧਾਏਗਾ, ਇਹ ਮੰਗ ਹੀ ਤੇ ਸੜਕੇ ਜਿਹੜੀ ਲੰਮੀ ਹੋ ਜਾਂਦੀ ਬਹੁਤ ਜ਼ਿਆਦਾ, ਜਿੰਨੀ ਚਾਹਤ ਜ਼ਿਆਦਾ ਉਹਦੀ ਸੜਕ ਲੰਮੀ, ਹੁਣ ਇਹ ਕਿਲੋਮੀਟਰ ਵੱਧ ਗਏ, ਸਲਿਪ ਹੋ ਜਾਂਦਾ, ਤੁਰੀ ਜਾਂਦਾ ਹੈ, ਘੁੰਮੀ ਜਾਂਦਾ ਪਰ ਸਲਿਪ ਹੋ ਜਾਂਦਾ, ਉੱਥੇ ਅੱਗੇ ਨਹੀਂ ਜਾਂਦਾ। ਤਾਂ ਇਹ ਬਚਨ ਤਾਂ ਕਹੇ ਸਨ ਜਗਿਆਸੂ ਜੀਵਨ ਲਈ, ਜਿਹੜਾ ਧਰਮ ਦੇ ਮਾਰਗ ਤੇ ਤੁਰਿਆ ਉਹਨੂੰ ਕਹਿ ਦਿੱਤਾ ਵੀ ਚਾਹਤ ਇਹ ਠੀਕ ਹੈ, ਤੂੰ ਕੁਝ ਨਾ ਕੁਝ ਬਣਨਾ ਤੇ ਚਾਹੁੰਦਾ ਹੀ ਹੈ, ਲੋੜ ਹੈ ਤੇਰੀ, ਤੂੰ ਤਾਂ ਹੀ ਧਰਮ ਕਮਾ ਰਿਹਾ ਨਾ। ਪਰ ਇਹ ਖਿਆਲ ਰੱਖੀ ਵੀ ਇਹਦੇ ਵਾਸਤੇ ਤੂੰ ਕੋਈ ਜ਼ੋਰ ਨਾ ਲਾਈ, ਧੱਕਾ ਨਾ ਕਰੀ, ਨਹੀਂ ਤੇ ਉੱਥੇ ਤੇਰਾ ਸਿਗਨਲ ਜਗ ਜਾਣਾ ਵੀ ਇਹ ਬੰਦਾ, ਇਹਦੇ ਅੰਦਰ ਕਿਤੇ ਹੰਕਾਰ ਹੈ, ਇਹ ਮੇਰੀ ਸ਼ਕਤੀ ਲੈ ਕੇ ਕੁਝ ਬਣਨਾ ਚਾਹੁੰਦਾ ਹੈ, ਉੱਥੇ ਰੁਕ ਜਾਏਗਾ ਸਭ ਕੁਝ। ਬਣਨਾ ਕੀ ਹੈ? ਮਿਟਣਾ ਹੀ ਹੈ ਨਾ, ਬਣਨਾ ਥੋੜੀ। ਸਿੱਖੀ ਦਾ ਮਤਲਬ ਕੀ ਹੈ? ਬਣਨ ਦਾ ਤੇ ਮਤਲਬ ਹੀ ਨਹੀਂ ਕੋਈ। ਤਾਂ ਕਿਸੇ ਵੀ ਚੀਜ਼ ਦੀ ਸਿੱਖ ਦੇ ਅੰਦਰ ਬਹੁਤੀ ਚਾਹਤ ਨਾ ਹੋਵੇ। ਜਦੋਂ ਇਸ ਕੰਡੀਸ਼ਨ ਨੂੰ ਪਾਰ ਕਰ ਜਾਏ, ਅਕਾਲ ਪੁਰਖ ਨੂੰ ਬਖਸ਼ਿਸ਼ ਕਰਨ ਦਾ ਮੌਕਾ ਮਿਲ ਜਾਂਦਾ ਹੈ। ਉਹ ਤੇ ਉਡੀਕਦਾ ਫਿਰਦਾ ਵੀ ਕਦੋਂ ਕਰਾਂ ਬਖਸ਼ਿਸ਼, ਮੌਕਾ ਨਹੀਂ ਮਿਲਦਾ। ਨਾ ਇਹਦਾ ਲੋਟਾ ਸਿੱਧਾ ਹੁੰਦਾ, ਨਾ ਇਹ ਭਿਖਾਰੀ ਪੁਣਾ ਖਤਮ ਹੁੰਦਾ ਅੰਦਰੋਂ। ਥੋੜਾ ਜਿਹਾ ਆਦਮੀ ਨਿਰਚਾਹ ਹੋਵੇ, ਫਿਰ ਉਹਦੀ ਬਖਸ਼ਿਸ਼ ਵਰਦੀ ਏ। ਤਾਂ ਕਹਿ ਦਿੱਤਾ, ਕਹਿੰਦੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮੈਨੂੰ ਮੁਕਤੀ ਵੀ ਨਹੀਂ ਚਾਹੀਦੀ। ਛੋਟੀ ਚੀਜ਼ ਨਹੀਂ ਮੁਕਤੀ, ਮੁਕਤ ਹੋ ਜਾਣਾ ਸਰੀਰ ਤੋਂ, ਸਭ ਤੋਂ। ਇਹ ਵੀ ਕਹਿੰਦੇ ਲੋੜ ਹੀ ਕੋਈ ਨਹੀਂ ਹੈ, ਬਸ ਠੀਕ ਹੈ। ਇੱਥੋਂ ਤੱਕ ਵੀ ਕਿਤੇ ਜਾ ਕੇ ਕਹਿ ਦਿੱਤਾ ਵੀ ਜੇ ਪਰਤ ਕੇ, ਇੱਕ ਥਾਂ ਤੇ ਬਾਣੀ ਵਿੱਚ ਕਿਹਾ ਹੈ, ਕਬੀਰ ਸਾਹਿਬ ਨੇ ਕਿਹਾ, ਇੱਕ ਦੁੱਖ ਕਾਟੋ ਰਾਮ ਰਹਿ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਮੇਰਾ ਆਹ ਦੁੱਖ ਕੱਟ ਦਿਓ, ਇੱਥੇ ਦੁਨੀਆਂ ਦੇ ਵਿੱਚ ਰਹਿੰਦਿਆਂ ਤ੍ਰਿਸ਼ਨਾ ਦੀ ਅੱਗ ਮੈਨੂੰ ਸਾੜੀ ਜਾਂਦੀ ਹੈ, ਤੇ ਇਸ ਤ੍ਰਿਸ਼ਨਾ ਦੇ ਅਧੀਨ ਮੈਂ ਫਿਰ ਪਰਤ ਕੇ ਜਨਮ ਲਵਾਂਗਾ, ਫਿਰ ਗਰਭ ਦੀ ਅੱਗ ਸਤਾਏਗੀ, ਇਹ ਮੇਰਾ ਦੁੱਖ ਕੱਟ ਦਿਓ ਤੁਸੀਂ। ਬਾਬਾ ਫਰੀਦ ਸਾਹਿਬ ਨੇ ਕਿਹਾ, ਇਹ ਬੜੇ ਵੱਡੇ ਦੁੱਖ ਨੇ ਜੀਵਨ ਦੇ, ਪਰ ਇੱਕ ਥਾਂ ਤੇ ਅੱਗੇ ਜਾ ਕੇ ਹਜ਼ੂਰ ਨੇ ਇਸ ਅਵਸਥਾ ਨੂੰ ਬਦਲ ਦਿੱਤਾ। ਇਹ ਇੱਕ ਥਾਂ ਤੇ ਆਉਂਦਾ ਹੈ, ਮਨੁੱਖ ਕੁਝ ਬਣਨਾ ਚਾਹੁੰਦਾ ਹੈ, ਫਿਰ ਉਹਨੂੰ ਕਹਿ ਦਿੱਤਾ ਵੀ ਕੀ ਬਣਨਾ ਚਾਹੁੰਦਾ, ਤੂੰ ਕਿਉਂ ਇਹ ਯਤਨ ਕਰ ਰਿਹਾ, ਉਹ ਤੇ ਮਿਟਾ ਆਪਣੇ ਆਪ ਨੂੰ, ਖਾਲੀ ਕਰ ਵਿੱਚੋਂ, ਜੋ ਕੁਝ ਤੂੰ ਚਾਹੁੰਦਾ ਉਹ ਖਾਲੀ ਹੋਣ ਤੋਂ ਬਾਅਦ ਆਏਗਾ, ਪਹਿਲਾਂ ਨਹੀਂ। ਤੇ ਮੁਕਤੀ ਵੀ ਨਹੀਂ ਚਾਹੀਦੀ, ਉੱਥੇ ਕਹਿ ਦਿੱਤਾ ਵੀ ਬਹੁੜ ਹਮ ਕਾਹੇ ਆਵਾਂਗੇ, ਪਹਿਲਾਂ ਤੇ ਇਹ ਸ਼ਬਦ ਕਿਹਾ ਗੁਰੂ ਸਾਹਿਬ ਨੇ। ਕਹਿੰਦੇ ਹੁਣ ਪਰਤ ਕੇ ਅਸੀਂ ਕੀ ਕਰਨ ਆਉਣਾ, ਕੰਮ ਤੇ ਰਿਹਾ ਨਹੀਂ, ਤੁਸੀਂ ਜਿਹੜਾ ਕੰਮ ਬਾਜ਼ਾਰ ਵਿੱਚ ਕਰਨ ਗਏ ਸੀ ਜੇ ਕਰ ਆਏ ਮੁੜ ਕੇ ਕੀ ਕਰਨ ਜਾਓਗੇ, ਜੇ ਰਹਿ ਗਿਆ ਤੇ ਸਵੇਰੇ ਫਿਰ ਜਾਣਾ ਪਏਗਾ। ਕਹਿੰਦੇ ਹੁਣ ਮੇਰਾ ਕੰਮ ਨਹੀਂ ਰਿਹਾ ਇਸ ਸੰਸਾਰ ਵਿੱਚ, ਜੋ ਕੁਝ ਮੈਂ ਕਰਨਾ ਸੀ ਉਹ ਮੇਰਾ ਕਾਰਜ ਸੰਪੂਰਨ ਹੋ ਚੁੱਕਾ ਹੈ। ਇੱਕ ਕਾਰਜ ਹੈ ਇੱਥੇ ਮਨੁੱਖੀ ਸਰੀਰ ਧਾਰਨ ਕਰਨ ਦਾ, ਇੱਕ ਪ੍ਰਯੋਜਨ ਹੈ, ਉਹ ਕਾਰਜ ਦੱਸਿਆ ਗੁਰਬਾਣੀ ਨੇ ਕਿ ਜੀਵਨ ਦੇ ਸਮਾਪਤ ਹੋਣ ਤੋਂ ਪਹਿਲਾਂ ਪਹਿਲਾਂ ਨਵਾਂ ਜਨਮ ਪ੍ਰਾਪਤ ਕਰ ਲੈਣਾ, ਅੰਦਰੋਂ ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ ਅੰਦਰੋਂ ਕੱਢ ਕੇ ਪੀ ਲੈਣੀ। ਜਿਨ੍ਹਾਂ ਨੇ ਉਹ ਪ੍ਰਗਟ ਕਰ ਲਿਆ ਗੁਪਤ ਨਾਮ, ਜਿਹੜਾ ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਂਝਾ, ਸਾਡੇ ਅੰਦਰ ਇੱਕ ਗੁਪਤ ਨਾਮ ਹੈ ਲੁਕਿਆ ਹੋਇਆ, ਉਹਨੂੰ ਪ੍ਰਗਟ ਕਰਨਾ ਹੀ ਸਾਡਾ ਇੱਥੇ ਜਨਮ ਲੈਣ ਦਾ ਪ੍ਰਯੋਜਨ ਹੈ। ਜਿੰਨਾ ਚਿਰ ਉਹ ਪ੍ਰਗਟ ਨਹੀਂ ਹੋਇਆ ਪਰਤ ਪਰਤ ਕੇ ਗੇੜਾ ਚੱਲੇਗਾ, ਇਹ ਸਾਡਾ ਪ੍ਰਯੋਜਨ ਹੈ। ਤੇ ਜਿਨ੍ਹਾਂ ਨੇ ਉਹ ਪੀ ਲਿਆ ਉਹਨਾਂ ਨੂੰ ਪਰਤ ਕੇ ਆਉਣ ਦੀ ਲੋੜ ਨਹੀਂ। ਬਚਨ ਕੀਤੇ ਸਾਹਿਬ ਨੇ, ਬਹੁੜ ਹਮ ਕਾਹੇ ਆਵਾਂਗੇ, ਅਸੀਂ ਹੁਣ ਪਰਤ ਕੇ ਕੀ ਕਰਨ ਆਉਣਾ। ਪਰ ਫਿਰ ਵੀ ਇੱਕ ਗੱਲ ਕਹਿ ਦਿੱਤੀ, ਆਵਣ ਜਾਣਾ ਹੁਕਮ ਤਿਸੈ ਕਾ, ਜੇ ਹੁਕਮ ਹੋ ਗਿਆ ਫਿਰ ਆਉਣਾ ਪਏਗਾ, ਫਿਰ ਆ ਜਾਵਾਂਗੇ। ਇਨਕਾਰ ਨਹੀਂ ਕੀਤਾ ਸੰਸਾਰ ਤੋਂ, ਜਨਮ ਲੈਣ ਤੋਂ ਇਨਕਾਰ ਨਹੀਂ ਕੀਤਾ ਗੁਰੂ ਸਾਹਿਬ ਨੇ। ਆਵਣ ਜਾਣਾ ਹੁਕਮ ਤਿਸੈ ਕਾ, ਹੁਕਮ ਹੈ ਬੂਝ ਸਮਾਵਾਂਗੇ, ਫਿਰ ਹੁਕਮ ਵਿੱਚ ਸਮਾ ਜਾਵਾਂਗੇ, ਫਿਰ ਆ ਸਕਨੇ, ਕੰਮ ਹੈ। ਤਾਂ ਇਸ ਢੰਗ ਦੇ ਨਾਲ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸੀ ਸਤਿਗੁਰੂ ਨੇ, ਇਸ ਬਲ ਦੀ ਗੱਲ ਕੀਤੀ, ਸ਼ਕਤੀ ਦੀ। ਅੱਜ ਦੀ ਜਿਹੜੀ ਬਾਣੀ ਹੈ ਚੌਪਈ ਸਾਹਿਬ ਦੇ 25 ਜਿਹੜੇ ਅੰਕ ਛੰਦ ਪੂਰੇ ਹੋ ਚੁੱਕੇ, ਅੱਗੇ ਅੱਜ ਸ਼ੁਰੂ ਹੁੰਦਾ ਹੈ, ਇਹ ਜਿਹੜੇ ਦੋਹਰੇ ਨੇ, ਇਹ ਜਿਹੜੀ ਪੁਰਾਣੀ ਤਵਾਰੀਖ ਹੈ, ਕਿਉਂਕਿ ਇੱਥੇ ਮੈਂ ਬੇਨਤੀ ਕਰਦਿਆਂ ਵੀ ਇੱਥੋਂ ਤੱਕ ਪਾਠ ਅੱਧੀਆਂ ਥਾਵਾਂ ਤੇ ਕੀਤਾ ਜਾਂਦਾ ਹੈ, ਦਰਬਾਰ ਸਾਹਿਬ ਦੇ ਅੰਦਰ ਵੀ ਕੀਤਾ ਜਾਂਦਾ ਹੈ, ਇਹਦੇ ਤੋਂ ਅੱਗੇ ਨਹੀਂ, ਅੱਗੇ ਸਵਈਆ ਪੜਿਆ ਜਾਂਦਾ, ਪਾਏ ਗਹੇ ਜਬ ਤੇ ਤੁਮਰੇ। ਪਰ ਜਿਹੜੀਆਂ ਪੁਰਾਣੀਆਂ ਜਿੰਨੀਆਂ ਵੀ 5 ਗ੍ਰੰਥੀਆਂ ਨੇ, ਜਿਹੜੀਆਂ ਭਾਈ ਮਣੀ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਰਹੇ, ਚਰਨਾਂ ਵਿੱਚ ਬਹਿ ਕੇ ਵਿਦਿਆ ਲਈ, ਉਹ ਜਿਹੜੇ 5 ਗ੍ਰੰਥੀਆਂ ਨੇ, ਜਿੰਨੇ ਪੁਰਾਣੇ ਸਿੰਘ ਹੋਏ ਨੇ, ਉਹਨਾਂ ਸਾਰੀਆਂ 5 ਗ੍ਰੰਥੀਆਂ ਦੇ ਵਿੱਚ ਇਹਨਾਂ ਦੋਹਰਿਆਂ ਦੇ ਸਮੇਤ ਪਾਠ ਹੈ। ਤੇ ਜਿਹੜੇ ਜਿਨ੍ਹਾਂ ਨੇ ਇਸ ਚੀਜ਼ ਦੇ ਉੱਤੇ ਬਹੁਤਾ ਤਜਰਬਾ ਕੀਤਾ, ਸਾਡਾ ਤੇ ਪ੍ਰਯੋਜਨ ਸਿਰਫ ਇੰਨਾ ਹੈ ਬਈ ਗੁਰੂ ਦੇ ਜਿਹੜੇ ਬਚਨ ਨੇ ਉਹਨਾਂ ਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਏ। ਇਹ ਕਿੱਥੋਂ ਤੱਕ ਹੈ? ਇਹ ਪੰਥ ਦਾ ਕੰਮ ਹੈ, ਵੈਸੇ ਹੋਣਾ ਚਾਹੀਦਾ, ਇੱਕ ਹੋ ਜਾਣਾ ਚਾਹੀਦਾ, ਸੰਗਤ ਨੂੰ ਦੁਬਧਾ ਨਾ ਰਵੇ। ਜਿਹੜੇ ਉਹਨਾਂ ਰਵਾਇਤਾਂ ਵਿੱਚ ਗੁਰੂ ਕੀ ਸਿੱਖੀ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ, ਉਹ ਇਹ ਕਹਿੰਦੇ ਨੇ ਕਿ ਇਹ ਜਿਹੜੇ ਦੋਹਰੇ ਨੇ 1926 ਤੋਂ ਪਹਿਲਾਂ ਪੜ੍ਹੇ ਜਾਂਦੇ ਰਹੇ ਨੇ ਸਭ ਥਾਵਾਂ ਤੇ। 1932 ਤੱਕ ਅਕਾਲ ਤਖ਼ਤ ਸਾਹਿਬ ਤੇ ਵੀ ਪੜ੍ਹੇ ਜਾਂਦੇ ਰਹੇ ਨੇ, ਇਹ ਸਭ ਕੁਝ ਉਸ ਤੋਂ ਬਾਅਦ ਬੰਦ ਹੋਇਆ, ਇਹ ਚੌਪਈ ਸਾਹਿਬ ਛੋਟਾ ਹੋ ਗਿਆ, ਸਭ ਕੁਝ ਉਹਨਾਂ ਦਾ ਇਹ ਕਹਿਣਾ ਹੈ। ਮੈਂ ਕਿਸੇ ਦੇ ਪੱਖ ਵਿੱਚ ਜਾਂ ਕਿਸੇ ਦੇ ਵਿਰੋਧ ਵਿੱਚ ਨਹੀਂ, ਮਿਲ ਕੇ ਗੱਲ ਕਰਨੀ ਚਾਹੀਦੀ, ਇਹਨਾਂ ਚੀਜ਼ਾਂ ਨੂੰ ਹੱਲ ਕਰ ਲੈਣਾ ਚਾਹੀਦਾ ਹੈ। ਹਾਂ, ਇਹ ਗੱਲ ਜ਼ਰੂਰ ਹੈ, ਜੇ ਤਵਾਰੀਖ ਇਹ ਸਿੱਧ ਕਰ ਰਹੀ ਹੈ, ਇਤਿਹਾਸ ਇਹ ਕਹਿ ਰਿਹਾ ਹੈ ਵੀ ਪੁਰਾਤਨ ਸਿੱਖ ਇਹ ਦੋਹਰੇ ਨਾਲ ਪੜ੍ਹਦੇ ਰਹੇ ਨੇ, ਤੇ ਫਿਰ ਜੇ ਅਸੀਂ ਅੱਜ ਨਹੀਂ ਪੜ੍ਹਦੇ ਫਿਰ ਇਹ ਸਾਡੀ ਗਲਤੀ ਹੋ ਸਕਦੀ ਹੈ, ਫਿਰ ਸਾਨੂੰ ਇਹਨੂੰ ਦਰੁਸਤ ਕਰ ਲੈਣਾ ਚਾਹੀਦਾ। ਤਾਂ ਇਹ ਭਾਈ ਮਣੀ ਸਿੰਘ ਹੋਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦੇ ਨਾਲ ਇਹ ਸਾਰੇ ਦੋਹਰੇ ਚੁਣ ਕੇ ਪਾਏ, ਜਿਨ੍ਹਾਂ ਦੇ ਵਿੱਚ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ ਦੀ ਦ੍ਰਿੜਤਾ ਹੈ, ਤੇ ਚੌਪਈ ਸਾਹਿਬ ਦਾ ਮਹਾਤਮ ਦੱਸਿਆ ਗਿਆ ਵੀ ਇਸ ਬਾਣੀ ਦੇ ਵਿੱਚ ਕੀ ਹੈ ਔਰ ਇਹ ਗ੍ਰੰਥ ਕਿਵੇਂ ਸਮਾਪਤ ਹੋਇਆ। ਇੱਥੋਂ ਇਹ ਦੋਹਰੇ ਆਰੰਭ ਹੁੰਦੇ ਨੇ। ਸਾਹਿਬ ਕਹਿੰਦੇ, ਕਿਰਪਾ ਕਰੀ ਹਮ ਪਰ ਜਗ ਮਾਤਾ, ਸਾਡੇ ਉੱਤੇ ਜਗਤ ਦੇ ਮਾਤਾ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ। ਹੁਣ ਮਾਤਾ ਸ਼ਬਦ ਇਸਤਰੀ ਲਿੰਗ ਹੈ, ਬੜੇ ਸ਼ਬਦ ਇਸ ਤਰ੍ਹਾਂ ਦੇ ਨੇ ਜਿਹੜੇ ਭੁਲੇਖਾ ਪਾ ਜਾਂਦੇ ਨੇ, ਮਾਤਾ ਦੇ ਅਰਥ ਕਿਤੇ ਕੋਈ ਦੇਵੀ ਤੇ ਨਹੀਂ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹੁਣ ਇੱਥੇ ਮਾਤਾ ਸ਼ਬਦ ਇਸਤਰੀ ਲਿੰਗੇ, ਪਰ ਇੱਥੇ ਇਹ ਨਹੀਂ ਲਿਖਿਆ ਵੀ ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਮੇਰੀ ਨਹੀਂ ਲਿਖਿਆ, ਮੇਰਾ ਲਿਖਿਆ। ਕਿਉਂਕਿ ਅਕਾਲ ਪੁਰਖ ਜਿਹੜਾ ਉਹ ਪੁਰਖ ਵਾਚਕ ਹੈ, ਉਹਨੂੰ ਪਤੀ ਕਰਕੇ ਮੰਨਿਆ ਗਿਆ, ਮਨੁੱਖ ਕਰਕੇ, ਪਰ ਉਹ ਮਾਂ ਦਾ ਕੰਮ ਵੀ ਦਿੰਦਾ ਹੈ, ਮਾਂ ਦਾ ਪਿਆਰ ਵੀ ਦਿੰਦਾ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਹੇ ਗੁਰੂ ਤੂੰ ਮੇਰੀ ਮਾਂ ਹੈ। ਇਹਦੇ ਅਰਥ ਫਿਰ ਸਾਫ਼ ਹੋ ਗਏ, ਇੱਥੇ ਮਾਤਾ ਦੇ ਅਰਥ ਕੋਈ ਮਾਤਾ ਨਹੀਂ ਹੈ, ਇੱਥੇ ਮਾਤਾ ਦੇ ਅਰਥ ਨੇ ਉਹ ਮਾਂ ਜਿਹੜਾ ਅਕਾਲ ਪੁਰਖ ਹੈ, ਗੁਰਬਾਣੀ ਸਿੱਧ ਕਰ ਰਹੀ ਹੈ, ਉਹਨੂੰ ਹੀ ਮਾਤਾ ਕਿਹਾ ਗਿਆ ਹੈ। ਔਰ ਅੱਗੇ ਆਏ ਹੋਏ ਸਵਈਏ ਸਪਸ਼ਟ ਕਰ ਦੇਣਗੇ, ਜਦੋਂ ਇਹ ਸਾਰੀਆਂ ਗੱਲਾਂ ਲਿਖੀਆਂ ਤੇ ਪਿੱਛੇ ਇਹ ਸਵਈਆ ਸਭ ਤੋਂ ਅਖੀਰ ਤੇ ਤਾਂ ਆਇਆ ਕਿ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤੇਕ ਨਾ ਮਾਨਿਓ। ਇਹ ਸਵਈਆ ਅਖੀਰ ਤੇ ਲਿਖੀ ਤਾਂ ਗਿਆ ਕਿਉਂਕਿ ਇਹਨਾਂ ਸਵਈਆਂ ਇਹਨਾਂ ਦੋਹਰਿਆਂ ਵਿੱਚੋਂ ਭੁਲੇਖੇ ਲੱਗ ਸਕਦੇ ਨੇ, ਕਿਤੇ ਗੁਰੂ ਨੇ ਕਿਸੇ ਮਾਤਾ ਦੀ ਗੱਲ ਨਹੀਂ ਕੀਤੀ ਵਿੱਚ, ਕਿਸੇ ਅਵਤਾਰ ਦੀ ਗੱਲ, ਅਵਤਾਰ ਦੀ ਪੂਜਾ ਦੀ ਗੱਲ ਨਹੀਂ ਕੀਤੀ, ਇਹ ਭੁਲੇਖਾ ਲੱਗ ਸਕਦਾ। ਖੈਰ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਕਿਰਪਾ ਕਰੀ ਹਮ ਪਰ ਜਗ ਮਾਤਾ, ਸਾਡੇ ਉੱਤੇ ਜਗਤ ਦੀ ਮਾਤਾ ਅਕਾਲ ਪੁਰਖ ਵਾਹਿਗੁਰੂ ਨੇ, ਜਗਤ ਦੇ ਮਾਤਾ ਨੇ ਕਿਰਪਾ ਕੀਤੀ। ਕਿਹੜੀ ਕਿਰਪਾ ਕੀਤੀ? ਕਹਿੰਦੇ, ਗ੍ਰੰਥ ਕਰਾ ਪੂਰਨ ਸ਼ੁਭ ਰਾਤਾ। ਇਹ ਜਿਹੜਾ ਗ੍ਰੰਥ ਹੈ ਜਿਹਦਾ ਨਾਮ ਹੈ ਚਰਿਤ੍ਰੋ ਪਖਿਆਨ, ਜਿਹਦੇ ਵਿੱਚ ਚੌਪਈ ਸਾਹਿਬ 405ਵੇਂ ਚਰਿੱਤਰ ਵਿੱਚ ਆਉਂਦੇ, ਇਹ ਗ੍ਰੰਥ ਕਹਿੰਦੇ ਅਕਾਲ ਪੁਰਖ ਨੇ ਆਪ ਕਿਰਪਾ ਕਰਕੇ ਸੰਪੂਰਨ ਕਰ ਦਿੱਤਾ। ਸ਼ੁਭ ਰਾਤਾ, ਰਾਤਾ ਦੇ ਅਰਥ ਨੇ ਪ੍ਰੇਮ ਨਾਲ, ਕਹਿੰਦੇ ਅਸੀਂ ਬੜੇ ਪ੍ਰੇਮ ਨਾਲ ਇਸ ਚੌਪਈ ਸਾਹਿਬ ਨੂੰ ਲਿਖਿਆ ਉਚਾਰਿਆ। ਮਹਾਰਾਜ, ਇਸ ਬਾਣੀ ਦਾ ਕੀ ਮਹਾਤਮ ਹੈ, ਕੀ ਤਰੀਕਾ ਹੈ? ਕਹਿੰਦੇ, ਕਿਲ ਬਿਖ ਸਗਲ ਦੇਹ ਕੋ ਹਰਤਾ। ਜੇ ਕੋਈ ਮਨੁੱਖ ਇਸ ਬਾਣੀ ਦਾ ਅਭਿਆਸ ਕਰੇਗਾ, ਉਸ ਮਨੁੱਖ ਦੇ ਕਿਲ ਬਿਖ, ਕਿਲ ਬਿਖ ਹੁੰਦੇ ਨੇ, ਕਿਲ ਕਹਿੰਦੇ ਨੇ ਜੜਾਂ, ਬਿਖ ਕਹਿੰਦੇ ਨੇ ਜ਼ਹਿਰ, ਉਹ ਫੋੜਾ ਜਿਸ ਦੀਆਂ ਜੜਾਂ ਨਾੜਾਂ ਦੇ ਵਿੱਚ ਹੁੰਦੀਆਂ ਨੇ, ਯਾਨੀ ਕਿ ਉਹਨੂੰ ਤੁਸੀਂ ਬਾਹਰੋਂ ਕੱਟਦੇ ਹੋ ਉਹ ਫਿਰ ਨਿਕਲ ਆਏਗਾ, ਬਾਹਰੋਂ ਕੱਟਦੇ ਹੋ ਫਿਰ ਨਿਕਲ ਆਏਗਾ, ਜੜ ਨਹੀਂ ਜਾਂਦੀ, ਉਹਨੂੰ ਕਹਿੰਦੇ ਕਿਲ ਬਿਖ। ਗੁਰਬਾਣੀ ਵਿੱਚ ਕਿਲ ਬਿਖ ਸ਼ਬਦ ਬੜੀ ਵਾਰੀ ਆਇਆ। ਕਿਲ, ਕਿਲ ਦਾ ਅਰਥ ਹੁੰਦਾ ਬੜੇ ਸਖ਼ਤ, ਜਿਹਦੀਆਂ ਜੜਾਂ ਵਾਲਾ ਫੋੜਾ ਹੈ। ਇੱਥੇ ਅਰਥ ਨੇ ਬੱਜਰ ਪਾਪ, ਕਈ ਪਾਪ ਐਸੇ ਨੇ ਜਿਹੜੇ ਨਹੀਂ ਲੈਂਦੇ ਬੰਦੇ ਦੇ ਸਰੀਰ ਵਿੱਚੋਂ, ਕਈ ਦੁੱਖ ਇਸ ਤਰ੍ਹਾਂ ਦੇ ਨੇ, ਕਿਲ ਬਿਖ ਸਰੀਰ ਵਿੱਚੋਂ ਜਾਂਦੇ ਨਹੀਂ। ਆ ਕਈ ਹੈ ਨਾ, ਆਪਾਂ ਕਹਿੰਦੇ ਹਾਂ ਵੀ ਫਲਾਣਾ ਵਿਚਾਰਾ ਇੰਨੇ ਚਿਰ ਦਾ ਤੁਰਿਆ ਫਿਰਦਾ, ਗੁਰੂ ਕੋਲ ਆਉਂਦਾ ਵੀ ਹੈ, ਨਮਸਕਾਰ ਵੀ ਕਰਦਾ, ਇਹ ਸਭ ਕੁਝ ਕਰਦਾ ਪਰ ਜਾਂਦੇ ਨਹੀਂ। ਹਜ਼ੂਰ ਨੇ ਕਿਹਾ, ਕਿਲ ਬਿਖ ਸਗਲ ਸਕਲ ਦੇਹ ਕੋ ਹਰਤਾ। ਦੇਹ ਦੇ ਜਿੰਨੇ ਬੱਜਰ ਦੁੱਖ ਨੇ, ਬੱਜਰ ਦੁੱਖ ਦਾ ਮਤਲਬ ਭਾਰੇ ਦੁੱਖ, ਜਿਹੜਾ ਮਨੁੱਖ ਇਸ ਚੌਪਈ ਸਾਹਿਬ ਦੀ ਬਾਣੀ ਨੂੰ ਪਿਆਰ ਨਾਲ ਪੜ੍ਹੇਗਾ, ਪਿਆਰ ਨਾਲ ਸੁਣੇਗਾ, ਉਹਦੇ ਸਰੀਰ ਦੇ ਬੱਜਰ ਦੁੱਖ, ਕਹਿੰਦੇ ਹਰਤਾ ਦੇ ਅਰਥ ਨੇ ਪਰਮਾਤਮਾ ਹਰ ਕੇ ਲੈ ਜਾਏਗਾ, ਚੋਰੀ ਕਰਕੇ ਲੈ ਜਾਏਗਾ, ਖਤਮ ਕਰ ਦੇਗਾ। ਫਿਰ ਕਹਿੰਦੇ, ਦੁਸ਼ਟ ਦੋਖੀਆਂ ਕੋ ਸ਼ੈ ਕਰਤਾ। ਉਸ ਦੇ ਸਾਰੇ ਦੁਸ਼ਟਾਂ ਨੂੰ, ਸਾਰੇ ਦੋਖੀਆਂ ਨੂੰ ਨਾਸ਼ ਕਰ ਦਿੰਦੀ ਹੈ ਬਾਣੀ, ਸ਼ੈ ਕਰ ਦਿੰਦੀ ਹੈ। ਇਸ ਕਰਕੇ ਇਸ ਬਾਣੀ ਨੂੰ ਨਿਰਵੈਰ ਹੋ ਕੇ ਪੜ੍ਹਨਾ ਚਾਹੀਦਾ, ਥੋੜਾ ਜਿਹਾ ਇਹ ਖਿਆਲ ਰੱਖਣਾ। ਜਦੋਂ ਕੁਛ ਤੁਸੀਂ ਕੋਈ ਵਿਸ਼ੇਸ਼ ਬਾਣੀ ਪੜ੍ਹਦੇ ਹੋ ਤੇ ਨਿਰਵੈਰ ਹੋ ਕੇ, ਜਿਹੜੇ ਦੁਸ਼ਟ, ਗੁਰਮਤ ਦਾ ਇੱਕ ਤਰੀਕਾ ਹੈ ਵੀ ਆਪਣੀ ਹਿਫਾਜ਼ਤ ਕਰਨੀ, ਦੂਸਰੇ ਤੇ ਨਵਾਂ ਕਰਮ ਨਹੀਂ ਕਰਨਾ, ਇਹ ਤਰੀਕਾ ਰਿਹਾ। ਵੇਖੋ, ਗੁਰੂ ਸਾਹਿਬ ਨੇ ਸ਼ਸਤਰ ਵੀ ਚੁੱਕੇ ਨੇ, ਸ਼ਸਤਰ ਚੁੱਕੇ ਨੇ ਪਰ ਕਿਸੇ ਦੇ ਉੱਤੇ ਜਾ ਕੇ ਵਾਰ ਨਹੀਂ ਕੀਤਾ, ਪਰ ਇੱਕ ਕੰਮ ਜ਼ਰੂਰ ਹੈ, ਆਉਂਦੇ ਹੋਏ ਦਾ ਵਾਰ ਉਹਨਾਂ ਨੇ ਰੋਕਿਆ ਜ਼ਰੂਰ ਹੈ, ਰੱਖਿਆ ਤੇ ਕੀਤੀ ਨਾ ਆਪਣੀ, ਵਾਰ ਨਹੀਂ ਕੀਤਾ, ਕਿਸੇ ਦਾ ਬੁਰਾ ਨਹੀਂ ਕੀਤਾ, ਕਿਸੇ ਦਾ ਖੋਇਆ ਕੁਝ ਨਹੀਂ, ਪਰ ਹੁਣ ਇਹ ਨਹੀਂ ਕਹਿ ਦਿੰਦੇ ਵੀ ਅਸੀਂ ਤੇ ਕਰਨਾ ਹੀ ਕੁਝ ਨਹੀਂ, ਠੀਕ ਹੈ ਸਾਰਾ ਕੁਝ ਨਹੀਂ। ਇੱਥੇ ਜਿੰਨਾ ਜਿਉਂ ਜਿਉਂ ਬੰਦਾ ਅਮੀਰ ਹੋਵੇਗਾ ਉਹਨੂੰ ਰੱਖਿਆ ਦੀ ਜ਼ਿਆਦਾ ਲੋੜ ਪੈਂਦੀ ਹੈ। ਮੈਂ ਕੱਲ ਵੀ ਸ਼ਾਮ ਬੇਨਤੀ ਕੀਤੀ ਸੀ ਸ਼ਾਇਦ ਕਿ ਜਿਉਂ ਜਿਉਂ ਧਰਮ ਦੀ ਪੂੰਜੀ ਵਧੇਗੀ ਉਹਦੀ ਰੱਖਿਆ ਦੀ ਬਹੁਤ ਜ਼ਿਆਦਾ ਲੋੜ ਹੈ, ਨਹੀਂ ਤਾਂ ਖਤਮ ਹੋ ਸਕਦੀ ਕਿਸੇ ਤਰੀਕੇ ਨਾਲ, ਕੋਈ ਵੀ ਤਰੀਕਾ ਵਰਤਿਆ ਜਾ ਸਕਦਾ। ਨਾਮ ਦੀ ਪੂੰਜੀ ਉਹਦੀ ਰੱਖਿਆ ਚਾਹੀਦੀ ਹੈ, ਇਸ ਕਰਕੇ ਬਾਣੀਆਂ ਵਿੱਚ ਆਈਆਂ ਨੇ। ਇਸ ਲਈ ਸਤਿਗੁਰੂ ਕਹਿੰਦੇ ਨੇ ਉਹਦੇ ਜਿਹੜੇ ਦੁਸ਼ਟ ਨੇ ਸਹਿਜ ਸੁਭਾਇਕ ਹੀ ਨਾਸ ਹੋ ਜਾਂਦੇ ਨੇ। ਉਹ ਮਿਥ ਕੇ ਨਹੀਂ ਕਹਿੰਦਾ ਵੀ ਫਲਾਣੇ ਦੁਸ਼ਟ ਨੂੰ ਮਾਰ ਦਿਓ ਮੇਰੇ ਨੂੰ, ਬਸ ਉਹਦੀ ਜ਼ਿੰਦਗੀ ਵਿੱਚ ਆ ਜਾਂਦਾ ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਿੰਦਕ ਗੁਰ ਕਿਰਪਾ ਤੇ ਹਟਿਓ। ਜਿਹੜਾ ਨਿੰਦਕ ਸੀ ਇਹ ਗੁਰੂ ਦੀ ਕਿਰਪਾ ਨਾਲ ਆਪੇ ਹੀ ਹਟ ਗਿਆ, ਉਹਦੇ ਪੱਲੇ ਹੀ ਕੱਖ ਨਹੀਂ ਰਿਹਾ, ਉਹਦੇ ਹੱਥਾਂ ਦੀ ਸ਼ਕਤੀ ਗੁਰੂ ਨੇ ਖੋ ਦਿੱਤੀ ਹੈ। ਮੈਂ ਨਹੀਂ ਕਿਹਾ ਵੀ ਇਹਦੀ ਖੋਵੋ, ਗੁਰੂ ਨੇ ਤਰੀਕਾ ਬਣਾਇਆ। ਕਹਿੰਦੇ ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭਏ ਦਇਆਲਾ। ਪਾਰ ਬ੍ਰਹਮ ਨੂੰ ਦਇਆ ਆ ਗਈ, ਫਿਰ ਕੀ ਕੀਤਾ? ਕਹਿੰਦੇ ਸ਼ਿਵ ਕੈ ਬਾਣ ਸਿਰ ਕਾਟਿਓ, ਉਹਦਾ ਜਿਹੜਾ ਸਿਰ ਸੀ ਕੱਟ ਦਿੱਤਾ ਜਾਂ ਉਹਨੂੰ ਹਟਾ ਦਿੱਤਾ। ਫਿਰ ਕਹਿੰਦੇ ਭਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ। ਭਸਮ ਹੋ ਗਿਆ, ਭੂਤਾਂ ਵਰਗਾ ਹੋ ਗਿਆ, ਯਾਨੀ ਕਿ ਜਿਹੜਾ ਬੀਜਿਆ ਉਹ ਵੱਢਣਾ ਪਿਆ। ਇਹ ਕੋਈ ਈਰਖਾ ਨਹੀਂ ਹੈ, ਇਹ ਵੀ ਖੁਸ਼ੀ ਨਾਲ ਹੀ ਹੋ ਰਿਹਾ। ਭਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ। ਆਗਮ ਨਿਗਮ ਕਹੇ ਜਨ ਨਾਨਕ, ਸਭ ਸੁਣਿਓ ਲੋਕ ਸਵਾਏ। ਇਹ ਗੱਲ ਅਗੰਮ ਦੀ ਹੈ, ਰੱਬ ਦੇ ਦੇਸ਼ ਦੀ ਗੱਲ ਹੈ। ਉਹਦੇ ਜਿਹੜੇ ਦੁਸ਼ਟ ਨੇ ਉਹ ਉਹਨਾਂ ਵਾਸਤੇ ਮਿਥ ਕੇ ਅਰਦਾਸ ਨਹੀਂ ਕਰਦਾ, ਪਰ ਗੁਰੂ ਦਾ ਇੱਕ ਬਿਰਧ ਹੈ, ਪਰਮਾਤਮਾ ਦਾ ਇੱਕ ਬਿਰਧ ਹੈ, ਜਿਹੜਾ ਉਹਦੀ ਸ਼ਰਨ ਵਿੱਚ ਆਇਆ ਉਹਦੀ ਰਾਖੀ ਉਹਨੇ ਜ਼ਰੂਰ ਕਰਨੀ ਹੈ। ਜੇ ਤੇ ਉਹ ਰਾਖੀ ਨਾਲ ਅਗਲਾ ਰੁਕ ਜਾ ਤੇ ਠੀਕ ਹੈ, ਨਹੀਂ ਤੇ ਫਿਰ ਉਹਨੂੰ ਨਰਸਿੰਘ ਬਣ ਕੇ ਨਾੜਾਂ ਵੀ ਕੱਢਣੀਆਂ ਆਉਂਦੀਆਂ ਨੇ ਪੇਟ ਦੀਆਂ। ਇਹ ਵਾਪਰਿਆ ਨਾ ਸਾਰਾ ਕੁਝ, ਹਰਨਾਕਸ਼ ਨਹੀਂ ਸੀ ਨਾ ਹਟਦਾ। ਪਹਿਲਾਂ ਅਕਾਲ ਪੁਰਖ ਨੇ ਤਰੀਕਾ ਵਰਤਿਆ ਵੀ ਪ੍ਰਹਿਲਾਦ ਨੂੰ ਉਹ ਜਦੋਂ ਦੁੱਖ ਦਿੰਦਾ ਸੀ, ਕਦੀ ਪਾਣੀ ਵਿੱਚ ਸਿੱਟਿਆ, ਕਦੀ ਕਿਤੇ ਹੋਰ ਦੁੱਖ ਦਿੱਤਾ, ਅਕਾਲ ਪੁਰਖ ਨੇ ਵਿਖਾਇਆ ਵੀ ਇਸ ਬੱਚੇ ਦਾ ਮਨ ਨਹੀਂ ਪਿਆ ਡੋਲਦਾ, ਇਸ ਹਰਨਾਕਸ਼ ਨੂੰ ਦਿਸ ਪਵੇ ਵੀ ਇਹਦੇ ਪਿੱਛੇ ਕੋਈ ਖੜਾ ਹੋਇਆ ਹੈ, ਇਹ ਰੱਬ ਦਾ ਨਿਯਮ ਹੈ, ਉਹ ਸਿੱਧਾ ਅਟੈਕ ਨਹੀਂ ਕਰਦਾ। ਜਦੋਂ ਕੋਈ ਇੱਥੇ ਵਧੀਕੀ ਹੁੰਦੀ ਹੈ ਇੱਕਦਮ ਨਹੀਂ ਕਰਦਾ ਉਹ। ਆਪਾਂ ਕਹਿੰਦੇ ਹਾਂ ਨਾ ਵੀ ਫਲਾਣੇ ਥਾਂ ਤੇ ਗੁਰਦੁਆਰੇ ਵਿੱਚ ਇਹ ਹੋ ਗਿਆ, ਟੈਂਕ ਆ ਗਿਆ, ਹੋਇਆ ਕਿਉਂ ਨਹੀਂ ਕੁਝ? ਗੁਰੂ ਦੀ ਸ਼ਕਤੀ ਘੱਟ ਗਈ, ਗੁਰੂ ਇੰਨਾ ਕਾਲਾ ਨਹੀਂ ਸਾਡੇ ਵਾਂਗੂ। ਅਸੀਂ ਤੇ ਰੋਕਣਾ ਰਸਤਾ ਹੋਵੇ ਤੇ ਰਾਹ ਜੋ ਗਰੀਬ ਲੰਘਦੇ ਦੀ ਗੱਡੀ ਤੋੜਦੇ ਨੇ, ਆਪਣੇ ਕੋਲ ਕਿਹੜੀ ਸਿੱਖੀ ਵਾਲੀ ਗੱਲ ਹੈ? ਇਹ ਕੰਮ ਥੋੜੀ ਹੈ ਕੋਈ। ਜਿਹੜੇ ਕੰਮ ਤੇ ਤੁਰੇ ਉਹਨੂੰ ਤਰੀਕੇ ਨਾਲ ਤੇ ਕਰੀਏ, ਘੱਟੋ ਘੱਟ ਹੁੱਲੜਬਾਜ਼ੀ ਤੇ ਨਾ ਕਰੀਏ। ਗੁਰੂ ਨੂੰ ਤੇ ਰੱਬ ਨੂੰ ਕਾਲ ਨਹੀਂ ਕਿਸੇ ਤੇ ਐਕਸ਼ਨ ਕਰਨ ਦੀ। ਇਸ ਲਈ ਪ੍ਰਿੰਸੀਪਲ ਸਤਵੀਰ ਸਿੰਘ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦਾ ਵੀ ਮੈਂ ਇੱਕ ਦਿਨ ਬਾਬੇ ਨਾਨਕ ਦੀ ਚੱਕੀ ਅੱਗੋਂ ਲੰਘਿਆ ਸੀ। ਇੱਕ ਗੱਲ ਉਹਨਾਂ ਨੇ ਕਹੀ, ਬਾਬੇ ਨਾਨਕ ਦੀ ਚੱਕੀ ਆ ਆਟਾ ਪੀਣ ਵਾਲੀ, ਪੁੱਛਿਆ ਵੀ ਉੱਥੇ ਕਿੱਥੇ ਉਹਨਾਂ ਚੱਕੀ ਲਾਈ ਹੋਈ? ਕਹਿਣ ਲੱਗੇ ਹਾਂ। ਕਹਿੰਦੇ ਉਹ ਚੱਕੀ ਦੇ ਵਿੱਚ ਆਟਾ ਪੀਂਦਾ ਗੁਰੂ ਨਾਨਕ ਕਾਲ ਨਹੀਂ ਕਰਦਾ, ਦੇਰ ਥੋੜੀ ਜਿਹੀ ਲੱਗਦੀ ਹੈ ਪਰ ਮੈਦਾ ਬਣਾ ਕੇ ਕੱਢਦਾ, ਇਹ ਉਹਦਾ ਤਰੀਕਾ ਹੈ, ਕਾਲ ਨਹੀਂ ਕਰਦਾ, ਬਹੁਤ ਬਰੀਕ ਬੜਾ ਪੀਂਦਾ। ਤੇ ਜਿਹੜੇ ਉਹਦੇ ਵਿੱਚ ਇੱਕ ਕਿੱਲੀ ਉਹਦੀ ਗੁਰੂ ਨਾਨਕ ਦੇ ਚਰਨਾਂ ਦੀ, ਜਿਹੜੇ ਕਿੱਲੀ ਕੋਲ ਆ ਗਏ ਉਹ ਨਹੀਂ ਪੀਸੇ ਜਾਂਦੇ, ਬਾਕੀ ਰਗੜੇਗਾ ਸਾਰੇ। ਇਸ ਤਰ੍ਹਾਂ ਪਰਮਾਤਮਾ ਨੂੰ ਕਾਲ ਨਹੀਂ ਹੈ, ਉਹ ਸਟੈਪ ਬਾਈ ਸਟੈਪ, ਪਹਿਲਾਂ ਹਰਨਾਕਸ਼ ਨੂੰ ਥੋੜਾ ਜਿਹਾ ਵਿਖਾਇਆ ਵੀ ਤੂੰ ਨਾ ਕਰ, ਇਹ ਬੱਚਾ ਹੈ, ਤੂੰ ਕਿੰਨੇ ਦੁੱਖ ਦਿੱਤੇ ਨੇ, ਪ੍ਰਹਲਾਦ ਡੋਲਦਾ ਨਹੀਂ ਪਿਆ, ਇਹਦੇ ਪਿੱਛੇ ਖੜਾ ਹੋਣਾ ਹੈ ਕੋਈ। ਤੇ ਜਦੋਂ ਮੂਰਖ ਨਾ ਸਮਝਿਆ, ਸਿੱਧੀ ਤਲਵਾਰ ਹੀ ਕੱਢ ਲਈ ਉਹਨੇ, ਫਿਰ ਉਹਨੇ ਕਿਹਾ ਵੀ ਹੁਣ ਤੇ ਬਾਜ ਨਹੀਂ ਆਉਂਦਾ, ਹੁਣ ਇਹਦਾ ਇਲਾਜ ਕਰਨਾ ਹੀ ਪੈਣਾ ਹੈ। ਉਹ ਥੰਮ ਪਾੜ ਕੇ ਨਿਕਲੇ ਨਰਸਿੰਘ ਦਾ ਰੂਪ, ਗਰਦਨ ਤੋਂ ਫੜ ਕੇ ਪੱਟਾਂ ਤੇ ਰੱਖ ਲਿਆ। ਵੱਡੇ ਵੱਡੇ ਨਹੁੰ ਸਨ, ਪਾ ਕੇ ਹੱਥ ਪੇਟ ਦੀਆਂ ਸਾਰੀਆਂ ਨਾੜੀਆਂ ਕੱਢ ਕੇ ਬਾਹਰ ਰੱਖ ਦਿੱਤੀਆਂ। ਕਹਿਣ ਲੱਗੇ ਹੁਣ ਮਜਬੂਰੀ ਸੀ ਮੇਰੀ ਆ ਰੂਪ ਧਾਰਨ ਕਰਨ ਦੀ। ਉਹੀ ਨਰਸਿੰਘ ਕਿੰਨਾ ਕ੍ਰੋਧ ਵਿੱਚ ਆ ਗਿਆ। ਉਹੀ ਪ੍ਰਹਿਲਾਦ ਨੂੰ ਪਿਆਰ ਕਰਦਾ ਹੈ, ਉਹਨੂੰ ਚੱਟਦਾ ਹੈ, ਕਿਉਂਕਿ ਹੱਥ ਤੇ ਜਿਹੜੇ ਨੇ ਨਹੁੰ ਸਨ, ਹੱਥਾਂ ਨਾਲ ਤੇ ਪਿਆਰ ਹੁੰਦਾ ਨਹੀਂ ਸੀ। ਤਾਂ ਇਸ ਢੰਗ ਦੇ ਨਾਲ ਇਹ ਉਹਦਾ ਤਰੀਕਾ ਹੈ। ਉਹ ਸਾਰੇ ਦੁਸ਼ਟਾਂ ਨੂੰ ਖੈ ਕਰਨ ਵਾਲਾ। ਸਾਹਿਬ ਕਹਿੰਦੇ ਸ੍ਰੀ ਅਸਤੁਜ ਜਬ ਭਏ ਦਿਆਲਾ। ਜਦੋਂ ਸ੍ਰੀ ਅਸਤੁਜ ਜੀ ਅਕਾਲ ਪੁਰਖ ਜੀ ਦਿਆਲ ਹੋ ਗਏ, ਪੂਰਨ ਕਰਾ ਗ੍ਰੰਥ ਤਤਕਾਲਾ, ਉਸੇ ਵੇਲੇ ਮੇਰਾ ਗ੍ਰੰਥ ਜਿਹੜਾ ਮੈਂ ਲਿਖ ਰਿਹਾ ਸੀ ਪੂਰਾ ਕਰ ਦਿੱਤਾ। ਇਹ ਚਰਿੱਤਰ ਉਪਖਿਆਨ ਗ੍ਰੰਥ ਪੂਰਾ ਕਰ ਦਿੱਤਾ ਜਿਹਦੇ ਵਿੱਚ ਚੌਪਈ ਸਾਹਿਬ ਹੈ। ਫਿਰ ਸਾਹਿਬ ਨੇ ਵਰ ਦਿੱਤੇ, ਬਖਸ਼ਿਸ਼ਾਂ ਕੀਤੀਆਂ, ਬਰਕਤਾਂ ਪਾਈਆਂ। ਕਹਿੰਦੇ ਮਨ ਬਾਸ਼ਤ ਫਲ ਪਾਵੈ ਸੋਈ, ਦੁੱਖ ਨਾ ਤਿਸੈ ਬਿਆਪਤ ਕੋਈ। ਜੇ ਕੋਈ ਇਹਨੂੰ ਪਿਆਰ ਨਾਲ ਪੜ੍ਹੇਗਾ, ਉਹਨੂੰ ਮਨ ਇੱਛਤ ਫਲ ਮਿਲਣਗੇ। ਇਸ ਚੌਪਈ ਸਾਹਿਬ ਨੂੰ ਪੜ੍ਹਨ ਵਾਲੇ ਕੋਈ ਦੁੱਖ ਉਹਨੂੰ ਵਿਆਪੇਗਾ ਨਹੀਂ। ਅੱਗੇ ਅੜਿੱਲ ਹੈ, ਅੜਿੱਲ ਦੇ ਇੱਕ ਅਰਥ ਨੇ ਇੱਕ ਛੰਦ ਦਾ ਸਰੂਪ ਹੈ। ਕਹਿੰਦੇ ਸੁਣੈ ਗੁੰਗ ਜੋ ਯਾਹੇ, ਕੋਈ ਗੁੰਗਾ ਸੁਣੇ ਤੇ ਯਾਹੇ ਦਾ ਅਰਥ ਹਿਰਦੇ ਵਿੱਚ ਧਾਰਨ ਕਰੇ, ਸੋ ਰਸਨਾ ਪਾਵਈ, ਉਹਨੂੰ ਰਸਨਾ ਮਿਲ ਜਾਏਗੀ, ਉਹਨੂੰ ਬੋਲਣਾ ਆ ਜਾਏਗਾ। ਸੁਣੈ ਮੂੜ ਚਿੱਤ ਲਾਏ, ਮੂੜ ਕਹਿੰਦੇ ਨੇ ਮੂਰਖ ਨੂੰ, ਕੋਈ ਮੂਰਖ ਚਿੱਤ ਲਾ ਕੇ ਇਸ ਚੌਪਈ ਸਾਹਿਬ ਨੂੰ ਸੁਣੇ। ਕਹਿੰਦੇ ਚਤੁਰਤਾ ਆਵਈ, ਉਹਦੇ ਜੀਵਨ ਵਿੱਚ ਚਤੁਰਤਾ ਆ ਜਾਏਗੀ, ਸਿਆਣਪ ਆ ਜਾਏਗੀ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ। ਇਹ ਸਾਰੇ ਦਲਿੱਦਰ ਦੁੱਖ ਦਰਦ ਭਉ ਡਰ ਉਸ ਮਨੁੱਖ ਦੇ ਨੇੜੇ ਨਹੀਂ ਰਹਿੰਦੇ। ਕਿਸਦੇ ਨੇੜੇ ਨਹੀਂ ਰਹਿੰਦੇ? ਕਹਿੰਦੇ ਹੋ ਜੋ ਜਾਂ ਕੀ ਏਕ ਬਾਰ ਚੌਪਈ ਕੋ ਕਹਿ। ਕੋਈ ਮਨ ਇਕਾਗਰ ਕਰਕੇ ਪਿਆਰ ਨਾਲ ਇਸ ਚੌਪਈ ਸਾਹਿਬ ਨੂੰ ਇੱਕ ਬਾਰ, ਇੱਕ ਵਾਰੀ, ਇੱਕ ਵਾਰ ਦਾ ਅਰਥ ਇੱਕ ਦਰ ਤੇ ਬਹਿ ਕੇ ਇਕਾਗਰ ਹੋ ਕੇ ਮਨ ਉਹਦੇ ਉੱਤੇ ਟਿਕਾ ਕੇ, ਇੱਕ ਵਾਰ ਦਾ ਅਰਥ ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ। ਕਹਿਦਾ ਵੀ ਹੁਣ ਮੈਂ ਤੇਰੇ ਦਰ ਤੇ, ਫਿਰ ਇਹ ਕੰਮ ਹੋਵੇਗਾ? ਵੈਸੇ ਨਹੀਂ ਹੋਏਗਾ, ਜੇ ਅੰਦਰੋਂ ਹਿਲਦਾ ਰਿਹਾ ਨਾ ਵੀ ਕੋਈ ਕੰਮ ਪੈ ਗਿਆ, ਇੱਧਰ ਪੜ੍ਹ ਲਈਏ ਚੌਪਈ ਸਾਹਿਬ ਵੀ, ਚਲੋ ਜੋਤਸ਼ੀ ਲੰਘਿਆ ਉਹਦੇ ਤੋਂ ਵੀ ਪੁੱਛ ਲਈਏ, ਚਲੋ ਲੰਘਦੇ ਲੰਘਦੇ ਪਿੱਪਲ ਨੂੰ ਵੀ ਕੱਚੀ ਲੱਸੀ ਪਾ ਹੀ ਦਈਏ, ਇੱਥੋਂ ਲੰਘਦੇ ਲੰਘਦੇ ਟਾਹਲੀ ਤੇ ਵੀ ਫੁੱਲ ਟੰਗ ਹੀ ਦਈਏ, ਫਿਰ ਨਹੀਂ ਹੋਏਗਾ, ਉੱਥੇ ਮਰਨਾ ਪਏਗਾ ਉਹਦੇ ਉੱਤੇ। ਫਿਰ ਇਹ ਗੱਲ ਕਹਿ ਰਹੇ ਨੇ ਸਾਹਿਬ, ਕਹਿੰਦੇ ਜਿਹੜਾ ਇੱਕ ਵਾਰੀ ਤੇਰੀ ਚੌਪਈ ਨੂੰ ਪਿਆਰ ਨਾਲ ਪੜ੍ਹੇਗਾ। ਫਿਰ ਕਹਿੰਦੇ ਚੌਪਈ ਸੰਮਤ ਸਤਰਾ ਸਹਿਸ ਭਣੀਜੈ। ਸੰਮਤ ਇਹ ਬਿਕਰਮੀ ਸੰਮਤ ਦਾ ਨਾਮ ਹੈ। ਸਤਰਾਂ, ਸਤਰਾਂ ਦੇ ਅਰਥ ਨੇ ਸਤਾਰਾਂ, ਸਹਿਸ ਦਾ ਅਰਥ ਹੈ ਸੌ, ਇਹਦੇ ਅਰਥ ਨੇ ਸਤਾਰਾਂ ਸੌ। ਸੰਮਤ ਭਣੀਜੈ ਬੋਲੀ ਦਾ ਹੈ, ਅਰਧ ਸਹਿਸ, ਸਹਿਸ ਦੇ ਅਰਥ ਨੇ ਸੌ, ਅਰਧ ਦੇ ਅਰਥ ਨੇ ਅੱਧਾ, ਸੌ ਦਾ ਅੱਧਾ ਯਾਨੀ ਕਿ ਪੰਜਾਹ। ਸਤਰਾਂ ਪਲੱਸ ਸੌ ਦਾ ਅੱਧ ਪੰਜਾਹ ਕਿੰਨਾ ਹੋ ਗਿਆ? ਸਤਾਰਾਂ ਸੌ ਪੰਜਾਹ। ਫੁੰਨ ਤੇ ਪਰਤ ਕੇ ਹੋਰ ਵਿੱਚ ਜੋੜੇ ਕਿੰਨੇ? ਤੀਨ ਕਹੀਜੈ, ਤਿੰਨ ਸਾਲ ਹੋਰ ਜੋੜ ਲਓ, ਇਹ ਕਿੰਨੇ ਬਣ ਗਏ? ਸਤਾਰਾਂ ਸੌ ਪੰਜਾਹ, ਸਤਾਰਾਂ ਸੌ ਪੰਜਾਹ ਹੋ ਗਏ ਤੇ ਤਿੰਨ ਵਿੱਚ ਜੋੜੀਏ ਸਤਾਰਾਂ ਸੌ ਤਰਵੰਜਾ। ਇਸ ਸੰਮਤ ਦੇ ਅੰਦਰ ਸਤਾਰਾਂ ਸੌ ਤਰਵੰਜਾ ਵਿੱਚ ਭਾਦਰਮ ਸੁਧੀ, ਭਾਦੋ ਮਹੀਨੇ ਦੀ ਸੁਧੀ ਨੂੰ, ਅਸ਼ਟਮੀ ਨੂੰ, ਅੱਠਵੇਂ ਦਿਨ। ਇੱਥੇ ਅਸ਼ਟਮੀ ਦੇ ਅਰਥ ਇਹ ਨਾ ਸੋਚਣਾ ਵੀ ਗੁਰੂ ਗੋਬਿੰਦ ਸਿੰਘ ਹੁਣ ਹਿੰਦੂਆਂ ਦੀ ਗੱਲ ਪੈ ਕਰਦੇ, ਜੇ ਅਸ਼ਟਮੀ ਅੱਠਵਾਂ ਦਿਨ ਹੈ, ਹੋਰ ਉਹਦੇ ਵਿੱਚ ਕੱਖ ਨਹੀਂ ਵੜਿਆ ਹੋਇਆ, ਕੁਝ ਨਹੀਂ ਉੱਥੇ, ਕਿਸੇ ਦਿਨ ਵਿੱਚ ਕੋਈ ਖਰਾਬੀ ਨਹੀਂ। ਹੁਣ ਇਸ ਤਰ੍ਹਾਂ ਤੇ ਸਾਰੇ ਧਰਮ ਆਪੋ ਆਪਣੇ ਤੀਆਂ ਦਿਨਾਂ ਦੇ ਨਾਂ ਰੱਖ ਲੈਣਗੇ ਵੀ ਇਸ ਦਿਨ ਸਾਡਾ ਆ ਹੈ, ਤੇ ਆਪਾਂ ਹੁਣ ਸਾਰੇ ਦਿਨ ਹੀ ਛੱਡ ਦਿਆਂਗੇ ਵੀ ਇਹ ਫਲਾਣੀ ਕੌਮ ਦਾ ਦਿਨ, ਅਸੀਂ ਨਹੀਂ ਇੱਦਣੇ ਕਰਨਾ। ਇਸ ਖੂਹ ਵਿੱਚੋਂ ਨਿਕਲੀਏ ਆਪਾਂ, ਥੋੜਾ ਜਿਹਾ ਸੋਚੀਏ। ਦਿਨ ਕਿਸੇ ਦੇ ਨਹੀਂ ਹੁੰਦੇ, ਨਾ ਦਿਨ ਮਾੜੇ ਹੁੰਦੇ ਨਾ ਚੰਗੇ, ਉਹ ਬੰਦੇ ਦੇ ਆਪਣੇ ਜੀਵਨ ਨਾਲ ਸੰਬੰਧਿਤ ਹੁੰਦੇ ਨੇ। ਇਸ ਲਈ ਕਹਿੰਦੇ ਨੇ ਜਿਹੜੀ ਅਸ਼ਟਮੀ ਵਾਲੇ ਦਿਨ ਅੱਠਵੇਂ ਦਿਨ ਯਾਨੀ ਕਿ ਸੁਧੀ ਰੱਬ ਵਾਰਾ ਦੇ ਅਰਥ ਨੇ ਐਤਵਾਰ ਵਾਲੇ ਦਿਨ ਸਾਹਿਬ ਕਹਿੰਦੇ ਤੀਰ ਸਤ ਦਰਵ ਗ੍ਰੰਥ ਸੁਧਾਰਾ। ਤੀਰ ਕਹਿੰਦੇ ਨੇ ਕਿਨਾਰਾ, ਸਤ ਦਰਵ ਸਤਲੁਜ ਨਦੀ ਦੇ ਕਿਨਾਰੇ ਤੇ ਇਹ ਅਸਥਾਨ ਮੰਨਿਆ ਗਿਆ ਹੈ ਵੀ ਭੌਰ ਸਾਹਿਬ ਜਿੱਥੇ ਤੁਸੀਂ ਨੰਗਲ ਜਾਂਦੇ ਹੋ ਬਿਲਕੁਲ ਕਿਨਾਰੇ ਤੇ ਅਸਥਾਨ ਹੈ, ਉੱਥੇ ਲਿਖਿਆ ਹੋਇਆ ਇਤਿਹਾਸ ਵੀ, ਇਤਿਹਾਸਕ ਗੁਰਦੁਆਰਾ ਹੈ, ਤੁਸੀਂ ਜਾ ਕੇ ਪੜ੍ਹ ਸਕਦੇ ਹੋ ਵੀ ਇੱਥੇ ਚੌਪਈ ਸਾਹਿਬ ਉਚਾਰਿਆ। ਹਵਾਲੇ ਮਿਲਦੇ ਨੇ, ਫਿਰ ਪਤਾ ਨਹੀਂ ਆਪਾਂ ਕਿਵੇਂ ਕਹਿ ਦਿੰਦੇ ਵੀ ਕਿਤੇ ਉਚਾਰੇ ਨੇ, ਇਹ ਬਾਣੀ ਗੁਰੂ ਦੀ ਹੈ ਨੇ। ਉਹ ਥਾਂ ਕਿੰਨੇ ਬਣਾ ਦਿੱਤੇ, ਫਿਰ ਰਾਤ ਨੂੰ ਤੇ ਬਣਾ ਨਹੀਂ ਗਿਆ ਕੋਈ ਵੀ ਦੂਸਰਾ, ਵੀ ਸਿੱਖ ਖਤਮ ਹੋ ਜਾਣਗੇ ਇਸ ਗੁਰਦੁਆਰੇ ਨਾਲ ਜੇ ਇਹਨਾਂ ਨੇ ਕਹਿ ਦਿੱਤਾ ਚੌਪਈ ਸਾਹਿਬ ਗੁਰੂ ਦੀ ਬਾਣੀ। ਕਿਵੇਂ ਦੀਆਂ ਗੱਲਾਂ ਵਿੱਚ ਅਸੀਂ ਪੈ ਗਏ, ਕੌਮ ਦੀ ਐਨਰਜੀ ਨੂੰ ਵੇਸਟ ਕਰ ਰਹੇ ਹਾਂ ਆਪਣੀ ਨੂੰ। ਜੇ ਗੁਰੂ ਨੇ ਵਿਦਿਆ ਦਿੱਤੀ ਹੈ, ਬੋਲਣ ਦੀ ਸ਼ਕਤੀ ਦਿੱਤੀ ਹੈ, ਗਿਆਨ ਦਿੱਤਾ ਹੈ ਬੋਲਣ ਦਾ, ਤੇ ਉਸਾਰੂ ਚੀਜ਼ਾਂ ਵੱਲ ਤੁਰੀਏ। ਹਾਂ, ਜਿੱਥੇ ਜਿੱਥੇ ਕੋਈ ਚੀਜ਼ਾਂ ਥੋੜੀਆਂ ਥੋੜੀਆਂ ਕੁਦਰਤੀ, ਜਿਹੜੀ ਕੌਮ ਅੱਗੇ ਵੱਧਦੀ ਹੈ, ਜਿਹੜਾ ਬੰਦਾ ਬਾਜ਼ਾਰ 'ਚ ਕੰਮ ਕਰਦਾ ਹੈ ਨਾ, ਉਹਦੇ ਕੱਪੜੇ ਮੈਲੇ ਹੋਣਗੇ। ਅਸੀਂ ਬੜੀ ਚਿੰਤਾ ਵਿੱਚ ਸਿਰ ਤੇ 50 ਕੁ ਵੱਟ ਪਾ ਕੇ, ਅਸੀਂ ਕੁ ਕਿੱਲ ਸਿਰ ਵਿੱਚ ਲਾਏ ਹੁੰਦੇ ਨੇ ਪੱਗ ਦੇ ਉੱਤੇ, ਜੀ ਬੜੀ ਸੰਕਟ ਆ ਗਿਆ, ਕੌਮ ਬੜੇ ਵਿਵਾਦਾਂ ਵਿੱਚ ਪੈ ਗਈ। ਕੀ ਹੋ ਗਿਆ, ਵਿਵਾਦ ਕਾਹਦੇ ਨੇ, ਵਿਵਾਦ ਹੋ ਗਿਆ ਜੀ ਬਹੁਤ ਜ਼ਿਆਦਾ, ਬੜੀ ਚਿੰਤਾ ਪੈ ਗਈ। ਇਹ ਵਿਵਾਦ ਨਿਸ਼ਾਨੀ ਇਹ ਕਿ ਕੌਮ ਵਿਕਾਸ ਕਰ ਰਹੀ ਹੈ, ਜਿਹੜੀਆਂ ਕੌਮਾਂ ਵਿਕਾਸ ਕਰਦੀਆਂ ਉਹਦੇ ਵਿੱਚ ਵਿਵਾਦ ਜ਼ਿਆਦਾ ਹੁੰਦੇ ਨੇ, ਘਬਰਾਉਣਾ ਨਹੀਂ ਚਾਹੀਦਾ। ਹੁਣ ਇੱਕ ਬੰਦਾ ਸਾਰਾ ਦਿਨ ਆਪਣੇ ਕਮਰੇ ਵਿੱਚ ਬੈਠਾ ਰਿਹਾ, ਉਹਦੇ ਕੱਪੜੇ ਮੈਲੇ ਥੋੜੀ ਹੋਣੇ ਨੇ, ਤੇ ਮੁਰਦੇ ਵਾਂਗੂ ਉੱਥੇ ਹੀ ਪਿਆ ਹੋਇਆ। ਜਿਹੜਾ ਬੰਦਾ ਬਾਹਰ ਕੰਮ ਕਰੇਗਾ ਉਹਨੂੰ ਪਸੀਨਾ ਵੀ ਆਉਣਾ ਹੈ, ਉਹਨੂੰ ਮਿੱਟੀ ਵੀ ਲੱਗਣੀ, ਉਹਨੇ ਤੇ ਉਹਦਾ ਇਲਾਜ ਕੀ ਹੈ। ਸਵੇਰੇ ਗਿਆ ਸੀ, ਸ਼ਾਮ ਨੂੰ ਆਇਆ, ਕੱਪੜੇ ਲਾ ਕੇ ਧੋ ਲਓ। ਉਹਦਾ ਅਰਥ ਇਹ ਤੇ ਨਹੀਂ ਵੀ ਆਪਾਂ ਕੱਪੜੇ ਲਾਏ ਤੇ ਸਾੜ ਹੀ ਦਿੱਤੇ ਵੀ ਪਾੜੋ ਇਹਨਾਂ ਨੂੰ ਮਿੱਟੀ ਲੱਗ ਗਈ। ਹਰ ਇੱਕ ਧਰਮ ਜਿਹੜਾ ਬਹੁਤੀ ਤੇਜ਼ੀ ਨਾਲ ਵਿਕਾਸ ਕਰਦਾ ਉਹਨੂੰ ਕਈ ਵਾਰੀ ਸਮੇਂ ਦੇ ਅਨੁਸਾਰ ਇਹ ਜਿਹੜੀਆਂ ਬਾਹਰੋਂ ਚੀਜ਼ਾਂ ਚੰਬੜਦੀਆਂ ਨੇ ਵਿਵਾਦ, ਇਹ ਜ਼ਿਆਦਾ ਚੰਬੜਦੇ ਨੇ। ਕੌਮ ਅੱਗੇ ਵੱਧ ਰਹੀ, ਵਿਵਾਦ ਹੋਣਗੇ। ਵੱਖਰੀ ਕੌਮ ਹੈ, ਛੋਟੀ ਜਿਹੀ ਕੌਮ ਹੈ, ਸਾਰੀ ਦੁਨੀਆਂ ਵਿੱਚ ਥਾਂ ਬਣਾ ਰਹੀ, ਛੋਟੀ ਜਿਹੀ ਗੱਲ ਹੈ। ਦੇਸ਼ ਆਪਣਾ ਕੋਈ ਨਹੀਂ, ਫਿਰ ਵੀ ਇੰਨੀ ਅੱਗੇ ਵੱਧਦੀ ਜਾ ਰਹੀ। ਕਿਤੇ ਦਸਤਾਰ ਦਾ ਮਸਲਾ ਚੱਲ ਰਿਹਾ, ਕਿਤੇ ਕਿਰਪਾਨ ਦਾ ਚੱਲ ਰਿਹਾ, ਇਹ ਸਾਰੀਆਂ ਚੀਜ਼ਾਂ ਵਿਵਾਦ ਨਹੀਂ, ਤੁਸੀਂ ਕਦੀ ਖਿਆਲ ਕਰਨਾ। ਜੇ ਦਸਤਾਰ ਦਾ ਵਿਵਾਦ ਚੱਲਿਆ ਤੇ ਗੁਰੂ ਦੀ ਕਲਾ ਹੈ ਫਰਾਂਸ ਵਿੱਚ, ਕਿਉਂ ਵਿਵਾਦ ਚੱਲਿਆ, ਮੀਡੀਆ ਵਿੱਚ ਦਸਤਾਰ ਆ ਗਈ, ਉਹਦੀ ਚਰਚਾ ਹੋਈ ਹੈ ਵਿਸ਼ਵ ਪੱਧਰ ਤੇ, ਸਾਰੇ ਦੇਸ਼ਾਂ ਵਿੱਚ ਉਹਦੀ ਗੱਲ ਗਈ ਵੀ ਹੈ ਕੀ ਦਸਤਾਰ, ਪਤਾ ਲੱਗ ਗਿਆ ਸਿੱਖ ਕੌਣ ਹੁੰਦੇ ਨੇ। ਇਸ ਲਈ ਇਹ ਤਰੀਕਾ ਹੈ, ਇਹਨਾਂ ਚੀਜ਼ਾਂ ਤੋਂ ਕਦੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਆਪੋ ਆਪਣੇ ਥਾਂ ਤੇ ਯਤਨ ਕਰਨਾ ਚਾਹੀਦਾ ਔਰ ਮਿਲ ਕੇ ਚੱਲਣਾ ਚਾਹੀਦਾ ਦੁਬਧਾ ਨੂੰ ਛੱਡ ਕੇ। ਇਸ ਲਈ ਕਹਿੰਦੇ ਇਹ ਇਸ ਕਿਨਾਰੇ ਦੇ ਉੱਤੇ ਬੈਠ ਕੇ ਇਸ ਗ੍ਰੰਥ ਦੀ ਰਚਨਾ ਕੀਤੀ ਗਈ ਹੈ। ਅੱਗੇ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤ੍ਰ ਮੰਤਰੀ ਭੂ ਸਮਾਦੇ 405 ਚਰਿੱਤਰ ਸਮਾਪਤ। ਇਸ ਮਸਤ ਸੁਭ ਮਸਤ ਅਫਜੂ ਦੇ ਕੀ ਅਰਥ ਨੇ, ਇਹ ਬੜੇ ਸੱਜਣਾਂ ਨੇ ਬਹੁਤ ਵਾਰੀ ਸਵਾਲ ਕੀਤਾ, ਅਗਲੇ ਦੀਵਾਨ ਵਿੱਚ ਇਹਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਹੋਵੇਗੀ। ਹੁਣ ਸ਼ਾਮ ਦੀ ਕਥਾ ਦਾਸ ਨਹੀਂ ਕਰ ਸਕੇਗਾ, ਕੱਲ੍ਹ ਨੂੰ ਵੀ ਕਥਾ ਨਹੀਂ ਹੋਵੇਗੀ, ਕਿਤੇ ਇੱਕ ਦੋ ਥਾਵਾਂ 'ਤੇ ਜਾਣਾ ਹੈ। ਪਰਸੋਂ ਤੋਂ ਯਾਨੀ ਕਿ 7 ਔਰ 8 ਤਰੀਕ ਸ਼ਾਮ ਦੀ ਕਥਾ, ਆਪ ਜੀ ਇਹ ਦੋਹਰਿਆਂ ਦੀ ਕਥਾ ਫਿਰ ਸੁਣ ਸਕੋਗੇ, ਆਪ ਜੀ ਨੋਟ ਕਰ ਲੈਣਾ। ਪਰਸੋਂ ਯਾਨੀ ਕਿ 7 ਔਰ 8 ਤਰੀਕ ਨੂੰ ਸ਼ਾਮ ਦੇ ਵਕਤ ਦੋ ਵਾਰੀ ਕਥਾ ਆਪਾਂ ਫਿਰ ਕਰਾਂਗੇ, ਅੱਗੇ ਜਿਵੇਂ ਸਮਾਂ ਬਣੇਗਾ ਆਪ ਜੀ ਨੂੰ ਦੱਸ ਦਿੱਤਾ ਜਾਏਗਾ। ਹੁਣ ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।